ਪਾਠ ਸੁਣਿਆ ਇੱਕ ਵਾਰੀ,
ਕਹਿੰਦਾ ਕਿਆ ਬਾਤ ਹੈ ਗੁਰੂਆਂ ਕੀ, ਵੇਦੋਂ ਕੀ ਇਤਨੀ ਬੜੀ ਬਾਤ ਇੱਕ ਦੋ ਲਾਈਨ ਮੇ ਕਹਿ ਦੀ। ਉਹਨਾਂ ਨੂੰ ਲੋਕਾਂ ਨੂੰ ਪੁੱਛਣਾ ਜੀ ਸਵਾਮੀ ਜੀ ਕਿਸ ਤਰ੍ਹਾਂ ਇੱਕ ਲਾਈਨ ਚ, ਕਹਿੰਦੇ ਦੇਖੋ ਇਤਨਾ ਬੜਾ ਵੇਦੋਂ ਕਾ ਗਿਆਨ ਇੱਕ ਲਾਈਨ ਮੇ ਕਹਿ ਦਿਆ, ਜਬ ਧਾਰੇ ਕੋਈ ਬੈਰੀ ਮੀਤ ਤਬ ਲਗ ਨੇਹ ਚਲ ਨਾਹੀਂ ਚੀ। ਜਿਸ ਬੰਦੇ ਦਾ ਕੋਈ ਦੋਸਤ ਵੀ ਹੋਵੇਗਾ ਨਾ ਉਹਦਾ ਵੀ ਮਨ ਫਿਰ ਨਹੀਂ ਹੋਣਾ, ਜਿਹੜਾ ਬੈਰੀ ਹੋਏਗਾ ਉਹ ਤੇ ਹੋਣਾ ਹੀ ਹੈ। ਕਿਸੇ ਨੂੰ ਤੂੰ ਅੰਦਰ ਵੈਰ ਰੱਖ ਲਓ, ਮਨ ਹਰ ਵੇਲੇ ਲਹਿਰਾਂ ਉੱਠਣਗੀਆਂ ਵੈਰ ਦੀਆਂ, ਸਾਰਾ ਉਹਦਾ ਮਨ ਨੇਚਲ ਨਹੀਂ ਹੋਏਗਾ। ਜਿਹਦਾ ਕੋਈ ਦੋਸਤ ਵੀ ਹੋਊਗਾ ਨਾ, ਕੋਈ ਯਾਰ ਵੀ ਬਣਾ ਲੂਗਾ ਨਾ, ਉਹਦਾ ਮਨ ਮੇਰੇ ਨੇਚਲ ਆਉਣਾ। ਕਿਹਾ ਸਿੱਧੀ ਜੀ, ਜਬ ਤਾਰੇ ਕੋਈ ਬੈਰੀ ਮੀਰ ਤਬ ਲਗ ਨੇਚਲ ਨਾ ਹੀ ਚੀਤ। ਇਸ ਕਰਕੇ ਨਾਮ ਜਪਣ ਦੇ ਨਾ ਕੋਈ ਦੁਸ਼ਮਣ ਹੁੰਦਾ ਨਾ ਕੋਈ ਦੋਸਤ ਹੁੰਦਾ। ਹੁਣ ਚਿਕਰ ਮਨ ਨਹੀਂ ਖੜੋਣਾ, ਜਿਨ ਚਿਕਰ ਤੁਸੀਂ ਕੋਈ ਦੋਸਤ ਬਣਾਓਗੇ ਉਹ ਕੋਈ ਤੁਹਾਡੀਆਂ ਰੁਚੀਆਂ ਉਧਰ ਜਾਣਗੀਆਂ, ਨਾ ਮਲਣੀ ਜਪਣ ਲਾਉਣਗੇ। ਇਸ ਕਰਕੇ ਉਹ ਡੰਡੀ ਸਵਾਮੀ ਹਾਲੋਂ ਬੇਹਾਲ ਹੋ ਜਾਂਦਾ ਸੀ। ਕਹਿਤਾ ਹੈ ਗੁਰੂ ਅਰਜੁਨ ਨੇ, ਕਿਆ ਸਿੱਧੀ ਸੀ ਬਾਤ, ਇੱਕ ਲਾਈਨ ਮੈਂ ਕਹਿ ਦੀ, ਜੋ ਕਿ ਉਪਦੇਸ਼ ਵੇਦੋਂ ਕਾ ਇਤਨਾ ਬੜਾ ਔਰ ਉਹ ਦੇਖੋ ਇੱਕ ਲਾਈਨ ਮੈਂ ਦੇ ਦੀ। ਉਹ ਕਹਿਤੇ ਇੱਥੇ ਉਹ ਆਪਣੀ ਲਿਖ ਕੇ ਲਿਖਤ ਛੱਡ ਗਏ ਨੇ ਡੰਡੀ ਸਵਾਮੀ, ਕਈ ਸਾਰੀ ਉਮਰ ਰੇਤ ਛਾਂਤੇ ਰਹੇ ਛਾਨਣੀ ਮੈਂ, ਛਾਨਣੀ ਚ ਰੇਤ ਪਾਓ ਸਾਰੀ ਥੱਲੇ ਡਿੱਗ ਜਾਂਦੀ। ਜੇ ਵੇਦੋਂ ਕਾ ਪੜ੍ਹਨਾ ਸ਼ਾਸਤਰੋਂ ਕਾ ਪੜ੍ਹਨਾ ਸਾਰੀ ਉਮਰ ਗਵਾ ਗਈ, ਵੇਦ ਸ਼ਾਸਤਰੀ ਪੜ੍ਹ ਕਰ ਔਰ ਸਾਰੀ ਉਮਰ ਰੇਤ ਛਾਂਤੇ ਰਹੇ, ਵਸਤ ਤੋਂ ਗੁਰੂ ਘਰ ਮੇਂ ਥੀ, ਅਬ ਇੱਕ ਜਨਮ ਔਰ ਲੈਣਾ ਪੜੇਗਾ, ਗੁਰੂ ਘਰ ਮੇਂ ਆਏਂਗੇ ਔਰ ਜੇ ਜੋ ਗਿਆਨ ਹੈ ਜੇ ਪੜੇਂਗੇ। ਇਸ ਕਰਕੇ ਮਹਾਰਾਜ ਜੀ ਤੋਂ ਇੱਕ ਇੱਕ ਤੁਕ ਪੜ੍ਹਦੇ ਸੀ, ਗਿਆਨ ਨਾ ਅਸੀਂ ਗਿਆਨ ਨੂੰ ਸਮਝਣ ਦੀ ਬਜਾਏ ਇਹਨੂੰ ਪੂਜਣ ਤੇ ਰੱਖ ਲਿਆ। ਐਡਾ ਵੱਡਾ ਸਾਡੇ ਕੋਲ ਗਿਆਨ ਹੈ ਇਹਨੂੰ ਖੰਡ ਪਾਠ ਕਰਨ ਤੇ ਰੱਖ ਲਿਆ, ਇਹਨੂੰ ਗਾਈ ਜਾਂਦੇ ਸਾਰੀ ਰਾਤ। ਉਹ ਪਿਆ ਹੀ ਮਹਾਰਾਜ ਦਾ ਹੁਕਮ ਹੈ, ਸਮਝੇ ਸੁਝੇ ਪੜ ਪੜ ਬੁਝੇ, ਬਾਣੀ ਵੀ ਗਾਓ ਲੇਕਿਨ ਸਮਝੋ ਉਹਦੇ ਭਾਵਾਂ ਦੇ ਦੇਸ਼ ਚ ਖੇਲਣਾ ਗਾ ਗਾ ਕੇ। ਜੇ ਅਰਥ ਹੀ ਨਾ ਪਤੇ ਹੋਣਗੇ ਭਾਵ ਅਰਥ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ। ਸਮਝੇ ਸੁਝੇ ਪੜ ਪੜ ਬੁਝੇ ਅੰਤ ਨਿਰੰਤਰ ਸਾਡਾ, ਕਿਉਂਕਿ ਮਨ ਸਮਝਾਵਣ ਕਾਰਨੇ ਕੱਛਕ ਪੜੀਏ ਗਿਆਨ, ਇਹ ਗਿਆਨ ਪੜਨਾ ਪੈਂਦਾ ਇਹਦੇ ਨਾਲ ਹੀ ਸਭ ਕੁਝ ਮਨ ਸਮਝਾ ਸਮਝਦਾ ਹੈ। ਭੂਲਾ ਮਨ ਸਮਝੇ ਗੁਰ ਸ਼ਬਦੀ, ਇਸ ਕਰਕੇ ਸ਼ਬਦਾਂ ਨੂੰ ਪੜ੍ਹਨਾ ਸਮਝਣਾ ਇਹਨਾਂ ਸਾਰਿਆਂ ਨੂੰ ਵਿਚਾਰਨਾ, ਉਹਦੇ ਨਾਲ ਕੀ ਹੈ ਤੁਹਾਨੂੰ ਅੰਦਰ ਗਿਆਨ ਇਹਦਾ ਆਏਗਾ ਵੀ ਮਹਾਰਾਜ ਕੀ ਕਹਿ ਰਿਹਾ ਹੈ। ਇਸ ਕਰਕੇ ਇਹਦਾ ਜਿਹੜਾ ਗਿਆਨ ਹੈ ਉਹ ਇੱਕ ਗਿਆਨ ਇਹਨਾਂ ਦਾ ਪਿਛਲਾ ਕੀ ਹੁੰਦਾ ਸੀ, ਉਹ ਸਾਰੀ ਉਮਰ ਜਿਹੜੇ ਗ੍ਰੰਥਾਂ ਵੇਦਾਂ ਨੂੰ ਆਪਸ ਚ ਬਹਿਸ ਮੁਬਾਸਾ ਹੀ ਕਰਦੇ ਰਹਿੰਦੇ ਸੀ। ਉਹ ਮਹਾਰਾਜ ਕਹਿੰਦੇ ਗਿਆਨ ਨਾ ਗਈ, ਬਾਬੇ ਨਾਮ ਨੇ ਕਥਨਾ ਕਰੜਾ ਸਾਰ ਦਾ ਮਤਲਬ ਹੈ ਨਾਮ ਜਪਣਾ ਪੈਣਾ ਤੈਨੂੰ, ਜਿਹੜਾ ਔਖਾ ਕੰਮ ਹੈ ਜੂ ਜੂ ਜਪੇਗਾ। ਜਪ ਜਪ ਨਾਮ ਸ਼ਬਦ ਕੱਢਦੇ ਮਹਾਰਾਜ ਮਹੱਲਾ ਪਹਿਲੇ ਦਾ ਸ਼ਬਦ ਆ। ਉਹ ਕਹਿੰਦੇ ਉਹ ਬਾਹਰਲਾ ਭੇਖ ਨਾ ਬਣਾਈ। ਇਹ ਜੋਗੀ ਬਣਾਉਂਦੇ ਸੀ ਬਾਹਰਲਾ ਭੇਖ, ਉਹਨਾਂ ਤੇ ਮਹਾਰਾਜ ਨਾਲ ਚੋਟ ਲਾਈ। ਜੋਗ ਨਾ ਚਿੰਤਾ ਜੋਗ ਨਾ ਦੰਡ ਜੋਗ ਮਾਇਆ ਨੂੰ। ਨਿਰੰਜਨ ਕਹਿੰਦੇ ਆ ਮਾਇਆ ਤੋਂ ਨਿਰ ਹੋਣਾ, ਅਲਹਿਦਾ ਹੋਣਾ। ਨਿਰੰਜਨ ਮਾਇਆ ਤੋਂ ਅਲਹਿਦਾ ਹੋ ਜਾਣਾ ਉਹ ਨਿਰੰਜਨ ਹੈ, ਤੇ ਅੰਜਨ ਮਾਇਆ ਨੂੰ ਕਹਿੰਦੇ ਆ। ਤੇ ਇਸ ਕਰਕੇ ਤੂੰ ਮਾਇਆ ਦੇ ਵਿੱਚੇ ਹੀ, ਇਸ ਅੰਜਨ ਦੇ ਵਿੱਚੇ ਹੀ ਨਿਰੰਜਨ ਹੋ ਜਾ, ਉਹ ਹੈ ਜੋਗ ਦੀ ਯੋਗਤ।
ਅੰਜਨ ਨਿਰੰਜਨ
ਨਿਰੰਜਨੇ ਕਿੱਦਾਂ ਏ
ਹਸੰਦੇ ਆ ਪਹਿਨੰਦੇ ਆ ਖਾਵੰਦੇ ਆ ਹਸੰਦੇ ਆ ਖੇਲੰਦੇ ਆ ਪਹਿਨੰਦੇ ਆ ਖਾਵੰਦੇ
ਸਾਣੀ ਜੋਗ ਨਾ ਤਾਲੀ ਲਾਈਏ ਜੋਗ ਨਾ ਬਾਹਰ ਮਰੀ ਮਸਾਣੀ ਜੋਗ ਨਾ ਤਾਲੀ ਲਾਈਏ ਜੋਗ ਨਾ ਦੇਸ ਦਸੰਤਰ ਪਾਈਏ ਜੋਗ ਨਾ ਕੀਰਤ ਲਾਈਏ ਜੋਗ ਨਾ ਦੇਸ ਦਸੰਤਰ ਪਾਈਏ ਜੋਗ ਨਾ ਕੀਰਤ ਲਾਈਏ ਅੰਜਨ ਮਹਿਲ ਨਰੰਜਨ ਰਹੀਏ ਜੋਗ ਜੁਗਤ ਪਾਈਏ ਮਨ ਨੂੰ ਧਾਰਤ ਧਾਵਤ ਭਰ ਚੜਾਈਏ ਨਿੱਜਰ ਘਰੇ ਸਹਿਜ ਧੁਨ ਲਾਂਦੇ ਭਾਈ ਭਾਈਆ ਪਾਈਏ ਨਿੱਜਰ ਭਾਈ ਪਰਚਾ ਪਾਈਏ ਇਹ ਘਰ ਹੀ ਪਰਚਾ ਪਾਈਏ ਘਰ ਹੀ ਪਰਚਾ ਪਾਈਏ ਨਾਨਕ ਜੀ। ऐसा जोग कमाइया ऐसा जोग कमाइया ये बाजे बाजो सिंगी बाजे तो निर्भो पद पाइया बाजे बाजो सिंगी बाजे तो निर्भो पद पाइया अंजन महल नरंजन रहिए जोग जुगत के पाइया अंजन महल नरंजन रहिए जोग जुगत के पाइया
ਨਾਮ ਜਪਣ ਵਾਲਾ ਗਿਆਨ ਹੈ ਨਹੀਂ ਸੀ ਉਹ ਲੁੱਟੇ ਗਏ ਮੁੱਸੇ ਕਹਿੰਦੇ ਲੁੱਟੇ ਜਾਣੂ ਨਾਨਕ ਮੁੱਸੇ ਗਿਆਨ ਨਾਨਕ ਗਿਆਨ ਵੇਦਾਂ ਦਾ ਗਿਆਨ ਨਹੀਂ ਗੀਤਾ ਦਾ ਗਿਆਨ ਨਹੀਂ ਸ਼ਾਸਤਰਾਂ ਦਾ ਗਿਆਨ ਨਹੀਂ ਆਹ 1429 ਸਭੇ ਚ ਜਿਹੜਾ ਪੂਰਨ ਬ੍ਰਹਮ ਗਿਆਨ ਆ ਜਿਹਨਾਂ ਕੋਲੇ ਨਹੀਂ ਉਹ ਲੁੱਟੇ ਗਏ ਨਾਨਕ ਮੁੱਸੇ ਗਿਆਨ ਧਰਤੀ ਤੇ ਉੱਤੇ ਜਿੰਨੇ ਵੀ ਇਹ ਮਾਲ ਧਨ ਜੋੜਨ ਵਾਲੇ ਜਿੰਨਾ ਨਾਮ ਨਹੀਂ ਜਪਦੇ ਬਾਕੀ ਮਾਇਆ ਧਾਰੀ ਜਿੰਨਾ ਲੋਕ ਇਹ ਦੁਨੀਆਂ 'ਚ ਹੈ ਉਹ ਕੀ ਹੈ ਸਗਲੀ ਧਰਤੀ ਮਾਲ ਧਨ ਸਗਲੀ ਧਰਤੀ ਮਾਲ ਧਨ ਇਹ ਕੀ ਹੈ ਵਰਤਣ ਲਈ ਰੱਖਿਆ ਤੇ ਇਹਦੇ 'ਚ ਜੰਜਾਲ ਬਣ ਗਏ ਇਹਨਾਂ ਦੇ ਵਿੱਚੇ ਜੰਜਾਲ ਦੇ ਫਸਿਆ ਪਿਆ ਉਹ ਰੇਸ਼ਮ ਦੀ ਜਿਹੜੀ ਹੁੰਦਾ ਵਾ ਕੀੜਾ ਉਹ ਰੇਸ਼ਮ ਬੁਣਦਾ ਰਹਿੰਦਾ ਉਹਦੇ ਆਲੇ ਦੁਆਲੇ ਇੰਨਾ ਰੇਸ਼ਮ ਹੋ ਜਾਂਦਾ ਉਹਦੇ ਵਿੱਚ ਹੀ ਗੁੱਥੀ ਕੇ ਮਰ ਜਾਂਦਾ ਉਹ ਤੂੰ ਇਸ ਤਰ੍ਹਾਂ ਹੀ ਜੋੜ ਜੋੜ ਕੇ ਵਿੱਚੇ ਜੰਜਾਲਾਂ ਦੀ ਖਾਏ ਗਿਆ ਜਮਕਾਲ ਹੁਣ ਅਗਲੀ ਪੌੜੀ ਅੱਜ ਲੈਣ ਲੱਗੇ ਆ ਵਿਵਹਾਰ ਦੀ ਉਹ ਸਲੋਕ ਇੱਥੋਂ ਸ਼ੁਰੂ ਹੁੰਦਾ ਘੜੀਆਂ ਸਭੇ ਕ੍ਰਿਸ਼ਨ ਮਹਾਰਾਜ ਹੈ ਨਾ ਉਹ ਵਿੱਚ ਕਾਨ ਬਣਿਆ ਤੇ ਆਲੇ ਦੁਆਲੇ ਜਿਹੜੀਆਂ ਗੋਪੀਆਂ ਉਹ ਕੌਣ ਨੇ ਆਹ ਘੜੀ ਦੇਖੋ ਤੁਸੀਂ ਇਹਦੇ ਆਲੇ ਦੁਆਲੇ ਜਿਹੜੇ ਹਿੰਸੇ ਲੱਗੇ ਆ ਉਹ ਜਿਹੜੇ ਘੜੀਆਂ ਉਹ ਤੇ ਗੋਪੀਆਂ ਦਾ ਤੇ ਵਿੱਚ ਕਾਨ ਪੈਰ ਆ ਜਿੱਦਾਂ ਅੱਠ ਪੈਰ ਹੁੰਦੇ ਆ ਅੱਠ ਪੈਰਾਂ ਦੇ ਵਿੱਚ ਕਿੰਨੇ ਘੰਟੇ ਆ ਉਹ ਸਾਰੇ ਜਿਹੜੇ ਘੰਟੇ ਆ ਘੜੀਆਂ ਉਹ ਜਿਹੜੇ ਘੰਟੇ ਆ ਉਹ ਤੇ ਗੋਪੀਆਂ ਕਿਉਂਕਿ ਉਹ ਘੁੰਮਦੀਆਂ ਪੈਰ ਦੇ ਦੁਆਲੇ ਇਸ ਕਰਕੇ ਘੜੀਆਂ ਸਭ ਗੋਪੀਆਂ ਅੱਠ ਪੈਰ ਹੁੰਦੇ ਆ ਤੇ ਜਿਹੜਾ ਪੈਰ ਦੇ ਦੁਆਲੇ ਦੇ ਵਿੱਚ ਕਿੰਨੇ ਘੜੀਆਂ ਹੁੰਦੀਆਂ ਕਿੰਨੇ ਘੰਟੇ ਆ ਇੱਕ ਪੈਰ ਦੇ ਵਿੱਚ ਇਸ ਕਰਕੇ ਉਹ ਜਿਹੜੇ ਪੈਰ ਹੈ ਉਹ ਤੇ ਗੋਪੀਆਂ ਬਣੀਆਂ ਤੇ ਘੜੀ ਇਸ ਤਰ੍ਹਾਂ ਟਾਈਮ ਦੀ ਚਾਲ ਦੱਸੀ ਹੈ ਵੀ ਉਹ ਏਦਾਂ ਘੁੰਮਦਾ ਜਾ ਰਿਹਾ ਸਮਾਂ ਨੀ ਕਦੀ ਖੜਾ ਹੋਇਆ ਤੇ ਘੜੀਆਂ ਸਭ ਗੋਪੀਆਂ ਸਭ ਮੁਸਕਾਨ ਕ੍ਰਿਸ਼ਨ ਮਹਾਰਾਜ ਰਾਸ ਪਾਉਂਦੇ ਹੁੰਦੇ ਸੀ, ਆਲੇ ਦੁਆਲੇ ਗੋਪੀਆਂ ਡੰਡੇ ਲੈ ਕੇ ਐਨ ਜਾਂ ਹੋਰ ਵਿੱਚ ਆਪ ਖੜੋ ਜਾਣਾ ਤੇ ਆਲੇ ਦੁਆਲੇ ਗੋਪੀਆਂ ਨਾਲ ਨੱਚਣਾ ਸਾਰਾ। ਮਹਾਰਾਜ ਕਹਿੰਦੇ ਉਹ ਨੱਚਦੇ ਨੀ, ਇਹ ਤੇ ਸਾਰੀਆਂ ਘੜੀਆਂ ਜਿਹੜੀਆਂ ਗੋਪੀਆਂ ਬਣੀਆਂ ਦੁਨੀਆਂ ਚ, ਔਰ ਜਿਹੜਾ ਵਿੱਚ ਕਾਨ ਉਹ ਪੈਰ ਆ ਉਹਦੇ ਦੁਆਲੇ ਦੁਆਲੇ ਸਾਰੀਆਂ ਘੜੀਆਂ ਘੁੰਮ ਰਹੀਆਂ ਔਰ ਨੱਚ ਰਹੀਆਂ ਘੜੀਆਂ
ਸਭ।
ਗੋਪੀਆਂ ਨੇ ਗਹਿਣੇ ਕਾਹਦੇ ਪਾਏ ਆ? ਉਹ ਗਹਿਣੇ ਪਾਏ ਆ ਗਹਿਣੇ ਪਾਉਣ ਪਾਣੀ ਚੰਦ ਸੂਰਜ ਹਲਕਾ ਚੰਦ ਸੂਰਜ ਇਹ ਵੀ ਕਿਸੇ ਦਿਨ ਖਤਮ ਹੋ ਜਾਣੇ, ਇਹ ਵੀ ਆਉਣ ਜਾਣ ਵਾਲੇ ਆ, ਮਰਨ ਵਾਲੇ ਆ, ਔਰ ਇਸ ਤੋਂ ਬਾਅਦ ਇਹ ਵੀ ਕਦੀ ਖਤਮ ਹੋ ਜਾਣੇ ਆ। ਮਹਾਰਾਜ ਨਾ ਜਿੱਦਾਂ ਅੰਗਰੇਜ਼ੀ ਦੇ ਵਿੱਚ ਇੱਕ ਵਰਡਸਵਰਥ ਸ਼ਾਇਰ ਹੋਇਆ ਬੜਾ ਪਾਰਾ ਪੋਇਟ, ਉਹਨੇ ਬੜੀ ਨੇਚਰ ਤੇ ਕਵਿਤਾ ਲਿਖੀ ਹੈ, ਪਰ ਮਹਾਰਾਜ ਨੇ ਇੱਕੋ ਸਲੋਕ 'ਚ ਸਾਰੀ ਨੇਚਰ ਬੰਦ ਕਰ ਦਿੱਤੀ। ਘੜੀਆਂ ਸਭ ਵੱਡੇ ਗਹਿਣੇ ਪਾਏ ਆ ਗਹਿਣੇ ਸਗਲੀ ਧਰਤੀ ਪਹਿਲਾ ਸਲੋਕ ਹੈ ਤੇ ਪੌੜੀ ਦੀ ਅਖੀਰਲੀ ਲਾਈਨ ਤੇ ਵਰਨਾ ਜਾ ਕੇ, ਤੇ ਇਸ ਪੌੜੀ ਜਿਹੜੀ ਅਗਲੀ ਆ ਰਹੀ ਉਹਦੀ ਅਖੀਰਲੀ ਲਾਈਨ ਹੈ ਕੋ ਰਹੇ ਨਾ ਭਰੀਏ ਪਾਈਏ ਕੋ ਰਹੇ ਨਾ ਭਰੀਏ ਲਾਈਨ ਸਾਰੇ ਸਲੋਕਾਂ ਦਾ ਸੈਂਟਰਲ ਆਈਡੀਆ, ਇਸ ਪੌੜੀ ਦਾ ਸੈਂਟਰਲ ਆਈਡੀਆ, ਇਹਦੇ ਦੁਆਲੇ ਸਾਰਾ ਅਗਲੀ ਪੌੜੀ ਪਾਉਣੀ ਹੈ। ਤੋ ਖਾਏ ਭਰੀਏ ਪਾਈਏ ਕੀ ਹੋਈ ਹੈ? ਜਿਹੜੇ ਭੱਠਿਆਂ 'ਚ ਕੋਲਾ ਪਾਉਂਦੇ ਆ ਨਾ, ਜਿਸ ਵੇਲੇ ਭੱਠੇ 'ਚ ਅੱਗ ਪਾਉਂਦੇ ਆ, ਕੋਲਾ ਪਾਉਂਦੇ ਆ ਇੱਟਾਂ ਨੂੰ ਪਕਾਉਣ ਲਈ, ਉਹਨਾਂ ਨੇ ਇੱਕ ਬਾਲਟੀ ਰੱਖੀ ਹੁੰਦੀ ਹੈ ਪਿੱਛੇ। ਆ ਘੜੀਆਂ ਨਹੀਂ ਸੀ ਹੁੰਦੀਆਂ ਜਿਹੜੀਆਂ ਅੱਜ ਕੱਲ੍ਹ ਹੈ ਅਲਾਰਮ ਵਾਲੀਆਂ, ਤੇ ਜੇ ਕਿਤੇ ਆ ਜਾਂਦੀਆਂ ਤੇ ਜਿਹੜੇ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋ, ਜਿਹੜੇ ਮੁਸਲਮਾਨ ਬਾਂਗ ਦਿੰਦੇ ਆ ਨਾ ਤੜਕੇ ਉੱਠ ਕੇ, ਉਹ ਇਸੇ ਕਰਕੇ ਬਾਂਗ ਦਿੰਦੇ ਆ ਵੀ ਉਸ ਵੇਲੇ ਉੱਠਣ ਸਾਰੇ ਮੁਸਲਮਾਨ ਤੇ ਨਮਾਜ਼ ਪੜ੍ਹਨ। ਓਏ ਹੁਣ ਤੇ ਅਲਾਰਮ ਰੱਖ ਰੋ ਰਾਤ, ਹੁਣ ਬਾਂਗਾਂ ਦੇਣ ਦੀ ਕੀ ਲੋੜ ਹੈ? ਇਸੇ ਤਰ੍ਹਾਂ ਕਈ ਮਜ਼ਹਬ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਹੁਣ ਵੀ ਤੋਰੀ ਜਾਂਦੇ ਆ ਨਾ, ਉਹ ਮੂਰਖਤਾ ਹੈ, ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਾਰਾ ਪੰਜਾਬ 'ਚ ਸਿੱਖਾਂ ਦਾ ਰਾਜ ਸੀ, ਪਰ ਪ੍ਰਾਈਮ ਮਿਨਿਸਟਰ ਮੁਸਲਮਾਨ ਸੀ ਅਜ਼ੀਜ਼ੁਦੀਨ। ਉਹ ਸ਼ਿਕਾਇਤ ਆਈ ਮਹਾਰਾਜ ਕੋਲ, ਸਿੰਘਾਂ ਨੇ ਕਿਹਾ ਯਾਰ ਸਿੱਖਾਂ ਦਾ ਰਾਜ ਹੋਵੇ ਤੇ ਮਾਰ ਸੌਣ ਨਹੀਂ ਦਿੰਦੇ, ਤੜਕੇ ਉੱਠ ਕੇ ਬਾਂਗ ਦਿੰਦੇ ਹੈ ਮੁੱਲਾਂ, ਬਾਂਗ ਦਿੰਦੇ ਮੁਸਲਮਾਨ। ਉਹ ਕਹਿੰਦੇ ਕਿ ਮਹਾਰਾਜ ਨੇ ਕਿਹਾ ਵੀ ਹਾਂ ਅੰਬਾਰ, ਉਹ ਕਹਿੰਦੇ ਬੁਲਾਓ ਬਈ ਸਿੱਖਾਂ ਨੂੰ ਵੀ ਬੁਲਾਓ ਤੇ ਮੁਸਲਮਾਨ ਨੂੰ ਬੁਲਾਓ, ਮੁੱਲਾਂ ਨੂੰ। ਉਹ ਕਹਿਣ ਲੱਗੇ ਭਾਈ ਤੁਸੀਂ ਬਾਂਗ ਕਾਹਦੇ ਲਈ ਦਿੰਦੇ ਹੋ? ਕਹਿੰਦੀ ਜੀ ਅਸੀਂ ਉਸ ਵੇਲੇ ਉੱਠ ਕੇ ਤੇ ਉੱਚੀ ਸਾਰੀ ਬੋਲਦੇ ਆ ਬਾਂਗ ਦਿੰਦੇ ਹਾਂ ਤਾਂ ਕਿ ਸਾਰੇ ਮੁਸਲਮਾਨ ਉੱਠ ਕੇ ਤੇ ਹਜਰ ਦੀ ਨਮਾਜ਼ ਪੜ੍ਹਨ ਜਿਹੜੀ ਸਵੇਰ ਦੀ ਨਮਾਜ਼ ਹੁੰਦੀ ਉੱਠ ਪੈਣ ਇਸ ਵੇਲੇ ਸੌਣ ਦਾ ਟਾਈਮ ਨਹੀਂ ਤੇ ਆਪਣੀਆਂ ਨਮਾਜ਼ਾਂ ਪੜ੍ਹਨ ਅਸੀਂ ਤਾਂ ਉੱਚੀ ਉਹਨਾਂ ਨੂੰ ਜਗਾ ਕਹਿੰਦੇ ਵੀ ਜੇ ਤੁਹਾਡਾ ਮਸਲਾ ਹੱਲ ਕਰ ਦਿਆ ਜਾਏ ਵੀ ਜੇ ਸਾਰੇ ਮੁਸਲਮਾਨ ਜਗਾ ਦਿੱਤੇ ਜਾਣ ਉਸ ਵੇਲੇ ਫਿਰ ਤੇ ਤੁਸੀਂ ਬਾਂਗ ਦੇਣ ਜਾਓਗੇ ਕਹਿੰਦੀ ਹਾਂ ਬਾਂਗ ਦਾ ਮਤਲਬ ਇਹੋ ਹੀ ਆ ਵੀ ਸਾਰੇ ਮੁਸਲਮਾਨ ਉੱਠ ਪੈਣ ਉਸ ਵੇਲੇ ਮਹਾਰਾਜੇ ਨੇ ਹੁਕਮ ਦਿੱਤਾ ਕਿੱਡਾ ਲਾਇਕ ਸੀ ਉਹ ਸਾਰੇ ਸਿੱਖਾਂ ਨੂੰ ਕਹਿੰਦਾ ਹਰ ਇੱਕ ਜਣਾ ਡਿਊਟੀ ਵੰਡੋ ਸਵੇਰੇ ਉੱਠ ਕੇ ਔਰ ਇਹਨਾਂ ਨੂੰ ਜਾ ਕੇ ਤੁਸੀਂ ਅਠਾਲਣਾ ਇੱਕ ਜੇ ਨਾ ਅਠਾਲਿਆ ਮੈਂ ਮੁੜ ਕੇ ਐਲਾਨ ਕਰ ਦੂੰ ਮੁੜ ਕੇ ਬਾਂਗ ਦੇਣਗੇ ਉਹ ਸਿੱਖਾਂ ਨੇ ਇੱਕ ਦਿਨ ਕੀਤਾ ਦੋ ਦਿਨ ਆਣ ਕੇ ਕਹਿੰਦੇ ਮਹਾਰਾਜ ਇਹ ਕੰਮ ਨਹੀਂ ਹੁੰਦਾ ਉਹ ਕਹਿੰਦੇ ਫਿਰ ਇਹਨਾਂ ਨੂੰ ਬਾਂਗ ਦੇਣ ਦਿਓ ਸੋ ਜਿਹੜੇ ਬਾਂਗ ਦੇਣੀ ਹੁੰਦੀ ਹੈ ਇਹ ਪੁਰਾਣਾ ਸੀ ਲੇਕਿਨ ਅੱਜ ਕੱਲ੍ਹ ਤੇ ਘੜੀਆਂ ਨਿਕਲ ਆਈਆਂ ਅਲਾਰਮ ਰੱਖ ਲਓ ਆਰਾਮ ਨਾਲ ਇਸ ਕਰਕੇ ਕਈ ਐਸੀਆਂ ਚੀਜ਼ਾਂ ਜਿਹੜੀਆਂ ਹੈ ਪਿੱਛੇ ਘੜੀਆਂ ਨਹੀਂ ਸੀ ਹੁੰਦੀਆਂ ਪਾਣੀ ਘੜੀਆਂ ਹੁੰਦੀਆਂ ਸੀ ਪਾਣੀ ਦੀਆਂ ਘੜੀਆਂ ਮੈਂ ਪਾਈ ਲਫ਼ਜ਼ ਤੇ ਆਉਣਾ ਹੈ ਜੋ ਇੱਥੇ ਹੈ ਸਾਰੀ ਦੁਨੀਆ ਪੜ੍ਹੀ ਜਾਂਦੀ ਹੈ ਰਹੇ ਨੇ ਭਰਗੇ ਪਾਈਏ ਸੁਣੀ ਵੀ ਜਾਂਦੀ ਵਾਰ ਲੇਕਿਨ ਇਹਦਾ ਮਤਲਬ ਕਿਸੇ ਨੂੰ ਨਹੀਂ ਪਤਾ ਉਹ ਬਾਲਟੀ ਦੇ ਵਿੱਚ ਪਾਣੀ ਪਾਉਂਦੇ ਸੀ ਤੇ ਇੱਕ ਘੰਟੇ ਦੀ ਜਿਹੜੀ ਸੀ ਵੀ ਇੱਕ ਘੰਟਾ ਕਦੋਂ ਹੋਣਾ ਉਹ ਪਾਣੀ ਦੇ ਵਿੱਚ ਨਾ ਕੌਲੀ ਤਰਾਉਂਦੇ ਸੀ ਇੱਕ ਛੋਟੀ ਜਿਹੀ ਕੌਲੀ ਉਹ ਕੌਲੀ ਪਾਣੀ ਦੇ ਉੱਤੇ ਰੱਖਣ ਤੋਂ ਪਹਿਲਾਂ ਉਹਦੇ ਨਾਲ ਮੇਖ ਦੇ ਵਿੱਚ ਇੱਕ ਛੇਕ ਮਾਰਦੇ ਸੀ ਕੌਲੀ ਦੇ ਤਾਂ ਕਿ ਥੱਲਿਓਂ ਪਾਣੀ ਕੌਲੀ 'ਚ ਜਾਂਦਾ ਰਹੇ ਉਹਨੂੰ ਪਾਈ ਕਹਿੰਦੇ ਸੀ ਕੌਲੀ ਨੂੰ ਪਾਈ ਇਹ ਪਾਈ ਲਫ਼ਜ਼ ਗੁਰਬਾਣੀ 'ਚ ਦੋ ਵਾਰੀ ਆਇਆ ਇੱਕ ਤਾਂ ਹੋਰ ਆਇਆ ਇਹ ਗੂੜੀ ਚੀਜ਼ ਹੈ ਉਹ ਖੋਜੀ ਜਾਣ ਦੇਖ ਲੈਣ ਪਰ ਅਸੀਂ ਸਾਰੀ ਖੋਜ ਕੀਤੀ ਦੋ ਵਾਰੀ ਬਾਣੀ 'ਚ ਪਾਈ ਲਫ਼ਜ਼ ਆਇਆ ਹੈ ਇੱਥੇ ਇੱਕ ਵਾਰੀ ਵਾਰ 'ਚ ਆਇਆ ਹੈ ਤੇ ਉਹ ਪਾਈ ਦਾ ਮਤਲਬ ਆ ਉਹ ਕੌਲੀ ਉਹ ਜਿਸ ਵੇਲੇ ਕੌਲੀ ਪਾਣੀ 'ਚ ਰੱਖਦੇ ਸੀ ਉਹਦੇ ਥੱਲੇ ਛੇਕ ਹੁੰਦਾ ਸੀ ਹੌਲੀ ਹੌਲੀ ਪਾਣੀ ਨਾ ਕੌਲੀ 'ਚ ਪੈਣਾ ਸ਼ੁਰੂ ਹੋ ਜਾਂਦਾ ਉਹ ਜਦੋਂ ਐਨ ਕੌਲੀ ਭਰ ਜਾਂਦੀ ਸੀ ਤੇ ਉਹ ਡੁੱਬ ਜਾਂਦੀ ਸੀ ਉਹ ਕਹਿੰਦੇ ਭਾਈ ਇਹ ਘੰਟਾ ਹੋ ਗਿਆ ਕੋਲੇ ਪਾ ਦਿਓ ਪੱਠੇ 'ਚ ਇਹ ਘੰਟਾ ਹੋ ਗਿਆ ਇਹ ਸੀ ਪਾਣੀ ਦੀ ਘੜੀ ਉਹਨਾਂ ਦੀ ਤੇ ਉਹ ਕੌਲੀ ਜਦੋਂ ਭਰ ਜਾਏ ਨਾ ਤੇ ਉਹ ਡੁੱਬ ਜਾਂਦੀ ਸੀ ਇੱਦਾਂ ਬੰਦੇ ਦੇ ਸਵਾਸ ਜਦੋਂ ਪੂਰੇ ਹੋ ਗਏ ਇਹਨੇ ਮਰ ਜਾਣਾ ਤੇ ਮਹਾਰਾਜ ਨਾ ਗੁਰੂ ਨਾਨਕ ਨਾ ਪੌੜੀ ਲਾਈ ਕੋ ਰਹੇ ਨਾ ਭਰੀਏ ਪਾਈਏ ਕੋ ਰਹੇ ਨਾ ਭਰੀਏ ਪਾਈਏ ਕੌਲੀ ਭਰ ਗਈ ਉਹਦੀ ਸਵਾਸਾ ਰੂਪੀ ਜਿੰਨੇ ਲਿਖੇ ਸਵਾਸ ਖਤਮ ਹੋ ਗਏ ਇਹਨੇ ਮਰ ਜਾਣਾ ਮਤਲਬ ਡੁੱਬ ਜਾਣਾ ਲੁੱਟੇ ਜਾਣਗੇ ਨਾਨਕ ਮੁਸੇ ਜਾਨ ਖਾਏ ਗਿਆ ਚਮਕਾਰ ਖਾਏ ਗਿਆ ਚਮਕਾਰ ਖਾਏ ਗਿਆ ਚਮਕਾਰ ਖਾਏ ਗਿਆ ਚਮਕਾਰ ਰਹੇ ਨਾ ਭਰੀਏ ਪਾਈਏ ਕੋਈ ਤਰੀਕਾ ਹੈ ਫਿਰ ਰਹਿਣ ਦਾ ਬਚਣ ਦਾ ਹਾਂ ਹੈਗਾ ਪੌੜੀ ਸ਼ੁਰੂ ਵਿੱਚ ਹੁੰਦੀ ਨਾ ਤੇਰਾ ਨਿਰੰਕਾਰ ਪਿੰਡ ਤੇ ਉਹਨੇ ਦਿੱਤਾ ਹੈ ਤੂੰ ਇਹਦੇ ਉੱਤੇ ਬੜੇ ਦਿਖਾਵੇ ਕਰ ਰਿਹਾ ਬੜੀ ਹਿਪੋਕ੍ਰੇਸੀ ਕਰ ਰਿਹਾ ਜਿਹੜੇ ਬਾਹਰ ਦੇ ਦਿਖਾਵੇ ਛੱਡ ਦੇ ਨਾਮ ਜਪ ਪਰ ਬਾਹਰ ਦੇ ਦਿਖਾਵੇ ਜਿਹੜੇ ਹੈ ਉਹ ਨਾ ਉਹ ਬਿਲਕੁਲ ਛੱਡ ਦੇ ਜਿਉ ਪਿੰਡ ਸਭ ਤੇਜ਼ਦਾ ਦੇ ਖਾਜਾ ਹੈ ਭਾਰੀ ਤੇ ਤੂੰ ਆਪਣੇ ਆਪ ਨਹੀਂ ਛੁੱਟਣੇ ਨਾਮ ਨੂੰ ਆਖ ਇਹਨਾਂ ਨਾਮ ਨੂੰ ਆਖੇਗਾ ਤੇਰੀ ਹਿਪੋਕ੍ਰੇਸੀ ਦੂਰ ਹੋਊ ਤੇਰੀ ਬਨਾਵਟ ਬਣਾ ਦੂਰ ਹੋਊ ਤੂੰ ਸਹੀ ਤਰੀਕੇ ਨਾਲ ਨਾਮ ਜਪੇਗਾ ਆਖ ਨਾਮ ਨੂੰ ਤਾਂ ਜਾ ਕੇ ਤੇਰੀ ਇਹ ਹਉਮੇ ਮਰਨੀ ਹੈ ਤੇ ਇਸ ਕਰਕੇ ਮਹਾਰਾਜ ਨੇ ਅਗਲਾ ਲਿਖੀ ਲਾਈਨ ਲਾਈ ਵੀ ਨਾ ਤੇਰਾ ਨਿਰੰਕਾਰ ਹੈ ਨਾ ਐਡੀ ਵੱਡੀ ਚੀਜ਼ ਹੈ ਤੂੰ ਜੇ ਨਾਮ ਜਪ ਗਿਆ ਤੂੰ ਨਰਕ 'ਚ ਨਹੀਂ ਜਾਏਗਾ ਪਰ ਜੇ ਨਾਮ ਜਪੇਗਾ ਅੱਗੇ ਕੰਡੀਸ਼ਨ ਲਾਤੀ ਵੀ ਦਿਖਾਵਾ ਨਾ ਕਰੀ ਤੇ ਆਖ ਆਖ ਕੇ ਆਪਣੀ ਹਉਮੇ ਮਾਰੀ ਗਵਾਈਏ ਦਾ ਮਤਲਬ ਆਪਣੀ ਆਪ ਨੂੰ ਗਵਾ ਦੇ ਹਉਮੇ ਮਾਰ ਜੀ ਕਹਿੰਦੇ ਜੀ ਜੋ ਉਹ ਦਿਖਾਜੇ ਜੋ ਸਾਨੂੰ ਦਿੰਦਾ ਅਸੀਂ ਖਾਈ ਜਾਂਦੇ ਹਾਂ ਉਹੀ ਤੇ ਖਾਣ ਦੀ ਗੱਲ ਚੱਲਣ ਡਈ ਆ ਹਰ ਵੇਲੇ ਖਾਣ ਵਾਲ ਸੁਰਤ ਉਹਨਾਂ ਨੇ ਲਿਖ ਦਿੱਤਾ ਜੀ ਦਿਖਾਜੇ ਉਹ ਦਿੰਦਾ ਅਸੀਂ ਖਾਈ ਜਾਂਦੇ ਹਾਂ ਉਹ ਖਾਣ ਵਾਲ ਸੁਰਤ ਦਾ ਖਾ ਉੱਤੇ ਪਤੰਤਰ ਨਾਮ ਬੈਠਾ ਨਾ ਲਈਏ ਅਰਥ ਕਰਨ ਵਾਲਿਆਂ ਨੇ ਕਦੀ ਬਾਣੀ ਨਾਮ ਤੇ ਜਪਿਆ ਨੀ ਉਹ ਨਾਮ ਦੀ ਗੱਲ ਚੱਲ ਜਿਹਦੇ ਵਿੱਚੋਂ ਖਾਣ ਵਾਲ ਆ ਜਾਣਗੇ ਜੀ ਦਿਖਾਜੇ ਉਹ ਸਾਨੂੰ ਦਿੰਦਾ ਅਸੀਂ ਖਾਣੇ ਆ ਦੇ ਖਾਜੇ ਆਖ ਕਿੱਥੇ ਲੈ ਜਾਓਗੇ ਫਿਰ ਗਵਾਈਏ ਕਿੱਥੋਂ ਲਫ਼ਜ਼ ਲੈ ਜਾਓਗੇ ਸੋ ਇਸ ਕਰਕੇ ਜੀ ਖਾਜਾ ਬੰਦ ਕਰ ਦਿੱਤਾ ਨਾ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਤੇ ਨੀਚ ਬਣ ਜਾ ਕਰ ਪੁੰਨੋ ਬੰਦਗੀ ਕਰ ਪੁੰਨੋ ਮੈਨੇ ਬੰਦਗੀ ਕਰ ਤੂੰ ਨਾਮ ਜਪ ਪਰ ਨੀਚ ਨੀਚ ਬਣ ਜਾ ਸਾਰਿਆਂ ਨਾਲੋਂ ਨੀਵਾਂ ਤਾਂ ਜਾ ਕੇ ਆ ਗਵਾ ਹੋਏਗਾ ਆਪਣਾ ਆਪ ਇਹ ਜੇ ਲੋੜੇ ਚੰਗਾ ਦਿਖਾਵੇ ਬੰਦ ਨੀ ਨਾ ਕੀਤੇ ਤੂੰ ਸ਼ੀਸ਼ੇ ਮੋਹਰੇ ਖੜਾ ਹੋ ਕੇ ਤੇ ਤੂੰ ਉਹ ਯਾਰ ਆ ਦਾਈ ਚ ਇੱਕ ਧੌਲਾ ਆ ਗਿਆ ਮੈਂ ਬੁੱਢਾ ਲੱਗਦਾ ਇਹ ਮੇਰਾ ਯਾਰ ਇਹ ਕਿੱਥੋਂ ਆ ਗਿਆ ਉਹ ਫਿਰ ਮੋਚਣਾ ਲੈ ਕੇ ਨਾ ਧੌਲਾ ਇੱਕ ਪੁੱਟਦਾ ਉਹ ਹੋਰ ਥਾਂ ਧੌਲਾ ਪੁੱਟਦਾ ਤੀਜੇ ਦਿਨ ਹੋਰ ਆ ਜਾਂਦਾ ਇੱਕ ਉਹ ਕਹਿੰਦਾ ਉਹ ਤੂੰ ਕਿੰਨੇ ਕੁ ਦਿਨ ਧੌਲੇ ਪੱਟੇਗਾ ਜਦੋਂ ਤੇਰਾ ਸਾਰਾ ਸਰੀਰ ਹੀ ਧੌਲਿਆ ਨਾ ਭਰ ਗਿਆ ਕਿੱਥੋਂ ਕਿੱਥੋਂ ਪੱਟੇਗਾ ਜਰਵਾਣਾ ਕਹਿੰਦੇ ਆ ਧੌਲੇ ਨੂੰ ਏ ਜੇ ਜਰਵਾਣਾ ਪਰ ਹਰੇ ਜੇ ਤੂੰ ਬੁਢਾਪਾ ਲੁਕੋਏਗਾ ਭਾਵੇਂ ਕਲ ਫਲਾ ਕੇ ਲੁਕੋਏ ਆ ਸਾਰਾ ਉਹ ਫਿਰ ਵਿੱਚੋਂ ਉਹ ਮੁੜ ਜੇ ਚਿੱਟੇ ਦੱਸਣ ਲੱਗ ਪੈਣੇ ਆ ਤੂੰ ਬਾਹਰੋਂ ਕਾਲੀ ਕਰ ਲਈ ਤੇ ਉਹ ਤੂੰ ਕਿੰਨੇ ਕੁ ਦਿਨ ਬੁਢਾਪਾ ਲੁਕਾਏਗਾ ਮਾਰੀ ਕਹਿੰਦਾ ਜੇ ਜਰਵਾਣਾ ਪਰ ਹਰੇ ਪਰੇ ਹਟਾਏਗਾ ਤੂੰ ਬੁਢਾਪੇ ਨੂੰ ਤੇ ਜਦੋਂ ਡਰ ਵੇਸ ਕਰੇਂਦੀ ਆਈਏ ਤੇਰਾ ਵੇਸ ਹੀ ਲਿਬਾਸ ਹੀ ਚਿੱਟਾ ਹੋ ਗਿਆ ਸਾਰਾ ਐਨ ਚਿੱਟਾ ਕੁੱਕੜ ਹੋ ਗਿਆ ਤੂੰ ਉਹ ਮੈਂ ਬਾਤ ਪਾਉਣਾ ਹੁੰਦਾ ਚਿੱਟੀ ਕੁਕੜੀ ਚਿੱਟੇ ਪੈਰ ਚੱਲ ਮੇਰੀ ਕੁਕੜੀ ਸ਼ਹਿਰੋ ਸ਼ਹਿਰ ਤੂੰ ਸਾਰਾ ਜਦੋਂ ਸਾਰਾ ਵੇਸ ਹੀ ਤੇਰਾ ਚਿੱਟਾ ਹੋ ਗਿਆ ਉਸ ਵੇਲੇ ਕੀ ਕਰੀਏ ਬਾਬੇ ਨਾਨਕ ਦੀ ਬੋਲੀ ਹੈ ਮੈਂ ਤਾਂ ਸਮਝ ਆਉਂਦੀ ਹੈ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਉਹ ਅਸੀਂ ਪਾਤ ਪਾਉਂਦੇ ਸੀ ਚਿੱਟੀ ਕੁਕੜੀ ਚਿੱਟੇ ਪੈਰ ਚੱਲ ਮੇਰੀ ਕੁਕੜੀ ਸ਼ਹਿਰ ਉਹ ਸ਼ਹਿਰ ਉਹ ਜਿਸ ਵੇਲੇ ਸਾਰਾ ਬੇਸ ਹੀ ਧੌਲਿਆਂ ਦਾ ਹੋ ਗਿਆ ਕਿਹਨੂੰ ਕਿਹਨੂੰ ਪੱਟੇਗਾ ਜੇ ਤੂੰ ਜੇ ਦਿਖਾਵਾ ਨਾ ਕਰ ਇਹੋ ਜੇ ਤੂੰ ਇਹਨਾਂ ਨੂੰ ਨਾ ਲੁਕੋ ਤੂੰ ਜਿੱਦਾਂ ਦਾ ਹੈ ਉਦਾਂ ਦਾ ਰਹਿ ਕਿਉਂ ਹੁਣ ਦਿਖਾਜੇ ਦਾ ਮਤਲਬ ਸਮਝ ਆ ਗਿਆ ਨਾ ਵੀ ਖਾਣਾ ਪੀਣਾ ਨਹੀਂ ਹੈ ਇਹ ਦਿਖਾਜੇ ਉਹੋ ਹੀ ਆ ਧੌਲੇ ਪੱਟਣੇ ਧੜੀ ਲਾਗੇ ਆ ਜਾਣੀ ਪਾਣੀ ਕੌਲੀ ਡੁੱਬਣ ਵਾਲੀ ਤੂੰ ਸਾਰਾ ਤੇ ਡੁੱਬ ਜਾਣਾ ਇਸ ਕਰਕੇ ਮਹਾਰਾਜ ਨੇ ਲਿਖਿਆ ਭਈ ਕੋ ਰਹੇ ਨਾ ਭਰੀਏ ਪਾਈਏ ਅਗਲੀ ਧਰਤੀ ਇੱਕ ਹੋਰ ਟੀਮ ਆਈ ਹੈ, ਐਨ ਗਰੁੱਪ ਆਇਆ ਇੱਕ, ਉਹ ਦੇਖਿਓ ਕੈਸਾ ਗਰੁੱਪ ਅਗਲੇ ਮਹੱਲੇ ਚ ਲਿਖਦੇ ਆ। ਮਹੱਲਾ ਪਹਿਲਾ, ਵਾਇਨ ਕੇਲੇ ਨੱਚਣ ਗੋਰੇ, ਕਿਆ ਗੁਰੂ ਜਿਹੜੇ ਆ ਉਹ ਵਿੱਚ ਨੱਚ ਰਹੇ ਆ ਤੇ ਜਿਹੜੇ ਚੇਲੇ ਆ ਉਹ ਬਾਜਾ ਵਜਾ ਰਹੇ। ਕੈਸਾ ਉਲਟਾ ਕੰਮ ਹੈ, ਵਾਇਨ ਕਹਿੰਦੇ ਆ ਵਜਾਉਣ ਨੂੰ, ਬਾਜਾ ਵਜਾਉਣ। ਜਿਹੜੇ ਚੇਲੇ ਆ ਉਹਨਾਂ ਦੇ ਗਲਾਂ ਚ ਪਟੇ ਪਏ, ਬਾਜੇ ਪਏ ਆ, ਉਹ ਬਾਜਾ ਵਜਾ ਰਹੇ ਤੇ ਗੁਰੂ ਨੱਚ ਰਿਹਾ ਵਿੱਚ। ਵਾਇਨ ਕੇਲੇ ਨੱਚਣ ਗੋਰੇ, ਪੈਰ ਹਿਲਾਉਂਦੇ ਆ ਉੱਤੋਂ ਸਿਰ ਫੇਰਦਾ ਜਿਹੜਾ ਗੁਰੂ ਵਿੱਚ ਨੱਚ ਰਿਹਾ ਹੁੰਦਾ। ਪੈਰ ਹਿਲਾਇਨ ਖੇਲਣ ਖੇਲਣ, ਬਾਬੇ ਦੀ ਵਾਰ ਚੰਗੀ ਤਰ੍ਹਾਂ ਨਪਿਤ ਨਪਿਤ ਨਿਚੋੜ ਨਿਚੋੜ ਕੱਢਣੀ ਆ। ਬਾਬੇ ਦੇ ਐਡੇ ਕੀਮਤੀ ਲਫ਼ਜ਼ ਹੈ ਇਹ, ਸਾਰੇ ਹੁਣ ਵੀ ਸਿੱਖਾਂ ਚ ਵਰਤ ਰਹੇ ਨੇ। ਵਾਇਨ ਨੱਚਦੇ ਐ ਸਾਰਾ ਸਭ ਕੁਛ ਕਰਦੇ ਉਹ, ਫਿਰ ਜਿਹੜੇ ਨਿਆਣੇ ਹੁੰਦੇ ਨਾ ਪਹਿਲਾਂ ਦੇਖ ਕੇ ਘਰ ਆਣ ਕੇ ਫਿਰ ਗੱਲਾਂ ਕਰਦੇ। ਇਹ ਵੇਖੇ ਲੋਕ ਹੱਸੇ ਘਰ ਜਾਏ, ਰੋਟੀਆਂ ਕਾਰਨ ਪੂਰੇ ਕਾਲ ਆ ਗਏ। ਆ ਗਿਆ ਮੁਹਰਮ ਵਾਲਾ ਦਿਨ ਜਿਹਦੀ ਛੁੱਟੀ ਹੋਈ ਪਿੱਛੇ, ਉਹ ਕਿਰਾਏ ਤੇ ਲੈ ਆਉਂਦੇ ਆ ਪਿੱਟਣ ਵਾਲੇ, ਉਹਨਾਂ ਦੇ ਹੱਥਾਂ 'ਚ ਛੁਰੀਆਂ ਹੁੰਦੀਆਂ। ਉਹ ਮਾਰ ਹਸਨ, ਉਹ ਜਿਹੜੇ ਹਸਨ ਹੁਸੈਨ ਦੋ ਸ਼ਹੀਦ ਹੋ ਗਏ ਉਹਨਾਂ ਦੇ, ਉਹ ਫਿਰ ਤਾਜ਼ੀਏ ਕੱਢਦੇ ਆ, ਉਹ ਤਾਜ਼ੀਏ ਕੱਢ ਕੇ ਫਿਰ ਪਿੱਛੇ ਕਿਰਾਏ ਤੇ ਲਿਆਂਦੇ ਹੁੰਦੇ ਉਹ ਪਿੱਟਣ ਵਾਲੇ। ਦੇ ਛੁਰੀਆਂ ਮਾਰ, ਉਹ ਧਰਤੀ ਦੇ ਉੱਤੇ ਕਦੀ ਲੇਟ ਤੇ ਕਦੀ ਐ ਖੂਨੋ ਖੂਨ ਹੋ ਜਾਂਦੇ ਆ, ਉਹ ਸਭ ਕਿਰਾਏ ਦੇ ਟੱਟੂ ਹੁੰਦੇ ਆ। ਇਸ ਕਰਕੇ ਉਹ ਮਹਾਰਾਜ ਕਹਿੰਦੇ ਆ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਕਿੱਥੇ ਗਾਵਨ ਗੋਪੀਆਂ ਗਾਵਨ ਕਾਹਨ ਕਈ ਕਈ ਆ ਕ੍ਰਿਸ਼ਨ ਮਹਾਰਾਜ ਦਾ ਜਨਮ ਆਉਣ ਵਾਲਾ ਗਾਂ ਆ ਬਰਸਾਤ ਚ ਆਉਂਦਾ ਹੁੰਦਾ। ਉਹ ਦੇਖਿਓ ਤੁਸੀਂ ਕਿੱਦਾਂ ਭੂੜੇ ਚ ਪਾ ਕੇ ਮਾਰ, ਇੱਕ ਨਿਆਣੇ ਨੂੰ ਭੂੜੇ ਚ ਪਾ ਦਿੰਦੇ ਆ, ਫਿਰ ਉਹਨੂੰ ਸੰਦੋੜਾ ਜਿੱਦਾਂ ਕੋਈ ਬੱਚੇ ਨਾਲ ਡਿਲੀਵਰੀ ਹੋਣ ਵਾਲੀ ਹੁੰਦੀ ਨਾ ਕਿਸੇ ਬੀਬੀ ਨੂੰ, ਉਹਨੂੰ ਕਈ ਕੁਝ ਖਿਲਾਉਂਦੇ ਆ, ਉਹਨੂੰ ਬੱਚੇ ਨੂੰ ਖਿਲਾਉਂਦੇ ਆ। ਮਾਂ ਆਪ ਦੇਖੇ ਉਹਦੇ ਕਈ, ਫਿਰ ਉਹ ਕਈ ਪਖੰਡ ਕੱਢਦੇ ਜਿੱਦਾਂ ਗੁਰਪੁਰਬ ਦੇ ਉੱਤੇ ਜੀ ਇਸ ਵੇਲੇ ਬਾਬੇ ਨਾਨਕ ਦਾ ਜਨਮ ਦਿਨ ਆ, ਪਟਾਕੇ ਚਲਾਓ ਬਾਹਰ। ਰਾਗੀਆਂ ਨੂੰ ਕਹਿਣਾ ਜੀ ਹੁਣ ਉਹਨਾਂ ਦਾ ਜਨਮ ਦਾ ਟਾਈਮ ਹੋ ਗਿਆ ਬਾਬੇ ਨਾਨਕ ਦਾ, ਤੁਸੀਂ ਹੁਣ ਆਹ ਸ਼ਬਦ ਪੜ੍ਹਨੇ ਆ। ਤੋ ਸਾਡੇ ਉਹ ਮਹਾਰਾਜ ਕਹਿਣ ਡਿਆ ਨੇ ਵੀ ਗਾਵਨ ਗੋਪੀਆਂ ਗਾਵਨ ਉਹ ਬੇਨਤੀ ਕਰਦੇ ਆ ਗਾਵਨ ਸੀਤਾਰਾ ਦੇ ਉਹ ਕਹਿੰਦੇ ਆ ਵੀ ਉਹ ਫਿਰ ਭਾਈ ਰਾਮਲੀਲਾ ਹੋਣ ਲੱਗ ਪੈਂਦੀ ਹੈ। ਉਹ ਰਾਮਲੀਲਾ ਇੱਕ ਵਾਰੀ ਕਿਤੇ ਮੈਂ ਪਟਿਆਲੇ ਸੀ ਤੇ ਪਹਿਲਾਂ ਜਾ ਕੇ ਲੱਗਾ, ਮੈਂ ਉਸ ਆਸ਼ਰਮ ਚ ਜਾ ਕੇ ਡੇਰਾ ਲਾ ਲਿਆ, ਮੈਨੂੰ ਮਕਾਨ ਨਾ ਲੱਭੇ ਤੇ ਥੱਲੇ ਰਾਮਲੀਲਾ ਹੋਣੀ ਸੀ। ਉਹ ਰਾਮਲੀਲਾ ਦੇ ਪਿੱਛੇ ਮੈਂ ਚੁਆਰੇ ਚ ਸੀ, ਉਹ ਮੈਂ ਦੇਖਾਂ ਪਿੱਛੋਂ ਉਹ ਦੋਨਾਂ ਦਾ ਸਾਰਿਆਂ ਦਾ ਝਗੜਾ ਹੋ ਗਿਆ ਤੇ ਉਹ ਪਹਿਲਾਂ ਪਟਾਕਾ ਜਿਹਾ ਚਲਾ ਕੇ ਨਾ ਪਰਦਾ ਖਿੱਚਦੇ, ਫਿਰ ਉਹ ਪਰਦਾ ਉੱਠਦਾ ਤੇ ਸਾਰਾ ਕੁਛ ਉਹ ਪਿੱਛੇ ਨਾ ਜਿਹੜਾ ਸੀ ਉਹ ਰਾਵਣ, ਉਹ ਕਿਤੇ ਨਹੀਂ ਰਾਵਣ ਨਹੀਂ ਹਨੂਮਾਨ ਜਿਹੜਾ ਸੀ ਉਹ ਕਿਤੇ ਛੁੱਟੀ ਚਲਾ ਗਿਆ ਤੇ ਉਹ ਪਿੱਛੇ ਝਗੜਾ ਪੈ ਗਿਆ। ਅੱਜ ਹਨੂਮਾਨ ਕਿਹਨੂੰ ਬਣਾਈਏ? ਉਹ ਕਹਿੰਦੇ ਯਾਰ ਉਹ ਮੁੰਡਾ ਜਿਹੜਾ ਲੋਲੇ ਭੱਠੀਆਂ ਵਾਲਾ ਹੈ ਨਾ ਮੁੰਡਾ ਧੀਰਾਂ ਦਾ, ਉਹਨੂੰ ਲਿਆਓ, ਉਹ ਹਨੂਮਾਨ ਦਾ ਪਾੜ ਦੇਗਾ। ਉਹਨੇ ਜੀ ਉਹਨੂੰ ਪਿੱਛੋਂ ਜੀ ਉਹਦੇ ਪੂਛ ਪਾਛ ਲਾ ਕੇ ਐਨ ਉਹਨੂੰ ਬਣਾ ਤਾ, ਉਹਦੇ ਬੁੱਲ ਬਲ ਜੀ ਵੀ ਉੱਦਾਂ ਦੇ ਤੇ ਉਹਦੇ ਹੱਥ 'ਚ ਗੁਰਜ ਫੜਾ ਤੀ ਤੇ ਉਹ ਕਹਿੰਦੇ ਲੈ ਜਿਸ ਵੇਲੇ ਪਟਾਕਾ ਵੱਜੇ ਪਰਦਾ ਚੱਕੇ ਤੇ ਤੂੰ ਰਾਵਣ ਦੇ ਦਰਬਾਰ 'ਚ ਜਾਣਾ। ਉਹ ਰਾਵਣ ਅੱਗੇ ਕਈ ਸਾਲਾਂ ਦਾ ਖੁੰਡ ਬੈਠਾ ਉੱਤੇ ਮੂਹਰੇ ਦੇ ਉੱਚਾ ਮੁੱਛਾਂ ਐ ਲਾਈਆਂ ਤੇ ਉਹਨੇ ਉਹਦੇ ਦਰਬਾਰ 'ਚ ਜਾਣਾ ਸੀ। ਉਹ ਮੁੰਡਾ ਪਹਿਲੀ ਵਾਰੀ ਹਨੂਮਾਨ ਬਣਿਆ। ਉਹ ਜਿਸ ਵੇਲੇ ਉਹਦੇ ਅੱਗਿਓਂ ਦੀ ਉਹ ਪਟਾਕਾ ਵੱਜਿਆ ਤੇ ਬੜਾ ਗੁਰਜ ਲੈ ਕੇ ਐ ਅੱਗੇ ਅੱਗੇ ਜਦੋਂ ਲੰਘਿਆ ਤੇ ਉਹਨੇ ਪੈਰ ਮਾਰਿਆ ਜ਼ੋਰ ਦੀ, ਉਹਨੇ ਰਾਵਣ ਕਦੀ ਐਡਾ ਵੱਡਾ ਦੇਖਿਆ ਹੀ ਨਹੀਂ ਸੀ। ਉਹ ਜਦੋਂ ਐ ਦੇਖਿਆ ਤੇ ਉਹਨੇ ਪੈਰ ਮਾਰਿਆ, ਤੁਮ ਕੌਣ ਹੋ ਔਰ ਕਹਾਂ ਸੇ ਆਏ ਹੋ? ਉਹਨੇ ਕਹਿਣਾ ਤੁਸੀਂ ਨਾ ਵੀ ਮੈਂ ਪੰਚਵਟੀ ਤੇ ਆਇਆ ਹੂੰ ਔਰ ਅੰਜਨੀ ਪੁੱਤਰ ਹੂੰ। ਉਹ ਡਰ ਗਿਆ, ਪਹਿਲਾਂ ਤੇ ਉਹਦੀ ਪੂਛ ਹੀ ਲੱਗੀ ਪਿਛਲੀ। ਉਹ ਮੁੰਡੇ ਸਾਰੇ ਦੇਖਣ ਆਏ, ਮੈਂ ਵੀ। ਉਹ ਕਹਿੰਦਾ ਤੁਮ ਕੌਣ ਹੋ ਔਰ ਕਹਾਂ ਸੇ ਆਏ? ਉਹ ਕਹਿੰਦਾ ਮੈਂ ਲੋਲੇ ਪੱਠੀਆਂ ਤੋਂ ਫਲਾਣੀ ਥਾਂ। ਉਹ ਕਹਿੰਦੇ ਪੜਦਾ 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 ਸੁੱਟਿਆ ਮਗਰੋਂ ਉਹਦੇ ਪਿੱਛੇ ਲਿਜਾ ਕੇ ਦੋ ਤਿੰਨ ਚਪੇੜਾਂ। ਉਹ ਕਹਿੰਦੇ ਯਾਰ ਮੈਂ ਡਰ ਗਿਆ ਸੀ, ਮੈਂ ਕਦੀ ਅਨੁਮਾਨ ਦੇਖਿਆ ਨੀ। ਸੋ ਗਾਵਨ ਗੋਪੀਆਂ ਗਾਵਨ ਗਾਵਨ ਉਹ ਰਾਮਾ। ਅਗਲੇ ਦਿਨ ਨਾ ਉਹ ਰਾਮ ਚੰਦਰ ਛੁੱਟੀ ਚਲੇ ਗਿਆ ਤੇ ਉਹ ਹਨੂਮਾਨ ਆ ਗਿਆ ਪੁਰਾਣਾ। ਉਹ ਕਹਿੰਦਾ ਕਿ ਯਾਰ ਉਹ ਤੂੰ ਅੱਜ ਰਾਵਣ ਛੁੱਟੀ ਗਿਆ, ਤੂੰ ਸਦਾ ਹੀ ਪਾਠ ਕਰਦਾ ਰਿਹਾ ਰਾਮ ਚੰਦਰ ਦੇ ਨਾਲ, ਤੇ ਅੱਜ ਉਹਨੇ ਰਾਮ ਚੰਦਰ ਨਾਲ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ, ਅੱਜ ਉਹ ਵਿਛੋੜੇ ਦਾ ਦਿਨ ਹੋਣਾ ਤੇ ਉਹਨੇ ਬੜਾ ਰੋਣਾ ਤੇ ਤੂੰ ਅੱਜ ਉਹ ਛੁੱਟੀ ਚਲੇ ਗਿਆ, ਤੂੰ ਅੱਜ ਜਾ ਕੇ ਉਹਦੀ ਜਗ੍ਹਾ ਰੋਣਾ। ਉਹ ਕਹਿੰਦਾ ਅੱਛਾ। ਕਹਿੰਦਾ ਮੈਂ ਉਹਨੇ ਹਨੂਮਾਨ ਨਾਲ ਵਰਦੀ ਤਾਰ ਕੇ ਰਾਮ ਚੰਦਰ ਵਾਲੇ ਗੁੱਠੇ ਗਾਠੇ ਬੰਨ ਕੇ ਉੱਤੇ ਉਹ ਸਾਰੇ ਤੇ ਉਹ ਆ ਗਿਆ ਤੇ ਅੰਦਰ ਜਾ ਕੇ ਤੇ ਉੱਥੇ ਸਟੇਜ ਦੇ ਉੱਤੇ ਕਹਿਣ ਲੱਗਾ ਮੈਂ ਸਮੁੰਦਰ ਲਾਂਘ ਕਰ ਜਾਊਂਗਾ ਔਰ ਮੈਂ ਸੀਤਾ ਮਾਤਾ ਕੋ ਵਾਪਸ ਲਾਊਂਗਾ। ਰਾਮ ਚੰਦਰ ਬਣੇ ਆ ਉਹ ਸਾਹਮਣੇ ਦੇਖਣ ਵਾਲੇ ਕਹਿੰਦੇ ਓ ਸੀਤਾ ਮਾਤਾ ਸੀਤਾ ਮਾਤਾ। ਉਹਦੇ ਮੂੰਹੋਂ ਜੋ ਉਹਨੇ ਪੱਕਿਆ ਇੰਨੇ ਚੱਕਰ ਦਾ ਹਨੂਮਾਨ ਬਣਦਾ ਰੱਖਣਾ ਮੈਂ ਜਾਊਂਗਾ ਔਰ ਸੀਤਾ ਮਾਤਾ ਕੋ ਲੈ ਕੇ ਆਊਂਗਾ। ਉਹ ਨਿਆਣਿਆਂ ਨਾਲ ਫੇਰ ਵਾਲਾ ਪਾਰਦਾ ਪਰਦਾ ਡਿੱਗ ਗਿਆ ਉਹਦੇ ਦੇ ਚੰਡਾ ਤੇ ਚੰਡਾ। ਕਹਿੰਦਾ ਕਿਹੜੀ ਤੇਰੀ ਸੀਤਾ ਮਾਂ, ਤੂੰ ਤੇ ਰਾਮ ਚੰਦਰ ਬਣੇ ਅੱਜ। ਉਹ ਕਹਿੰਦਾ ਯਾਰ ਮੈਂ ਭੁੱਲ ਗਿਆ, ਮੈਨੂੰ ਜ਼ੁਬਾਨ ਤੇ ਚੜਿਆ ਸੀ ਸੀਤਾ ਮਾਤਾ। ਗਾਵਨ ਸੀਤਾ ਦੇਖੇ ਲੋਕ ਹੱਸੇ ਕਰ ਜਾਏ ਕੀ ਹੁਕਮ ਹੈ ਉਹ ਹੈ ਨਿਰਭਉ ਨਿਰੰਕਾਰ ਸੱਚ ਨਾਮ ਕਿਉਂ ਸਿਰਫ ਨਾਮ ਜਪੇ ਰਾਮ ਦੇ ਨਾਲ ਬੈਠ ਕੇ ਆ ਡਰਾਮਾਬਾਜ਼ੀ ਛੱਡੇ ਕਿਉਂ ਜਾਂ ਬਾਣੀ ਸੀ ਗੁਰੂ ਨਾਨਕ ਦੀ ਜਦੋਂ ਜ਼ਹੂਰ ਚ ਆਈ। ਗੁਰੂ ਨਾਨਕ ਪੈਦਾ ਹੋਇਆ ਇਹੋ ਜਿਹੇ ਸ਼ਬਦ ਛੱਡੇ ਸੈਂਕੜੇ ਹਿੰਦੂ ਫਿਰ ਸਿੱਖ ਬਣੀ ਜਾਂਦੇ ਸੀ ਤੇ ਨਾਮ ਲੱਗੀ ਜਾਂਦੇ ਸੀ। ਕਹਿੰਦੇ ਹੁੰਦੇ ਨਾ ਪੰਜਾਬੀ ਚ ਕਿੱਥੇ ਰਾਮ ਰਾਮ ਤੇ ਕਿੱਥੇ ਟੈਂ ਟੈਂ। ਆ ਉੱਤੇ ਸਾਰੀ ਟੈਂ ਟੈਂ ਡਿਸਕਸ ਕੀਤੀ ਹੈ ਤੇ ਆਈ ਆ ਰਾਮ ਦੀ ਗੱਲ ਹੁਣ। ਉਹ ਜਿਹੜਾ ਨਿਰਭਉ ਉਹ ਨੀ ਪਾਉਂਦਾ, ਕੋਈ ਰਾਸ ਰੂਸ ਨੀ ਪਾਉਂਦਾ, ਏਦਾਂ ਕੋ ਜੁਗਤੇ ਦੱਸਿਆ ਕੋਈ ਡਰਾਮਾਬਾਜ਼ੀ ਨੀ ਕਰਦਾ, ਉਹ ਐਨ ਖੜਾ ਇੱਕੋ ਥਾਂ। ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਹਿ ਛਡਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਆਰਾਦ ਸਭਨ ਤੇ ਵੱਡਾ ਸਭ ਨਵੇਂ ਅੱਗੇ ਆਉਣ ਨਿਵਾਲੀ।
रचियो ना ਡਰਾਮੇਬਾਜ਼ੀ ਨਹੀਂ ਕਰਦਾ ਆਰਾਮ ਨਾਲ ਆਪਣੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਏ ਉਹ ਨਾਮ ਦੀ ਸੇਵਾ ਕਰਦਾ ਤੇ ਇਸੇ ਤਰ੍ਹਾਂ ਆਪਣੇ ਅੰਦਰ ਘਰ ਬੈਠ ਕੇ ਆਪਣੇ ਸਰੀਰ ਥਾਣੀ ਚੜ੍ਹਦਾ ਹੈ ਤੇ ਸੇਵਦਾ ਹੈ
ਇਹ ਸੇਵਕ
ਪਰ ਉਹਦੀ ਮਿਹਰ ਦੇ ਨਾਲ ਫਿਰ
ਕਰਮ
ਸਾਰੀ ਉਮਰ ਹੀ ਜ਼ਿੰਦਗੀ ਭਿੱਜ ਜਾਂਦੀ ਹੈ ਨਾਮ ਦੇ ਰਸ ਚ ਇਹ ਪਿੰਨੀ ਪਤਾ ਕਿੱਦਾਂ ਲੱਗਾ ਉਹ ਭਾਈ ਨਾਗੀ ਤੁਕ ਪੜੋ
ਸਿੱਖੀ ਸਿੱਖੀਆ
ਉਹ ਗੁਰੂ ਨੂੰ ਪੂਜੋ ਨਾ ਇਹਨੂੰ ਮੱਥੇ ਨਾ ਟੇਕੋ ਇਹਨੂੰ ਦੇਗਾ ਨਾ ਖੜਾਓ ਕੀ ਬੁੱਤ ਪ੍ਰਸਤੀ ਲੰਘਣ ਡੇ ਹੋ ਇਹਦੀ ਵਿਚਾਰ ਕਰੋ
ਸਿੱਖੀ
ਵਿਚਾਰ ਕਰੇਗਾ ਉਹਦੇ ਤੇ ਨਜ਼ਰ ਹੋਏਗੀ ਫਿਰ ਕੀ ਬਾਕੀ ਦੁਨੀਆਂ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਂਦੀਆਂ ਕੋਲੂ ਪਾਉਂਦਾ ਕੋਲੂ ਦਾ ਬੈਲ ਐਦਾ ਹੁੰਦਾ ਉਹਦੇ ਖੋਪੇ ਚਾੜ ਦਿੰਦੇ ਉਹ ਮਾਰ ਉਹ ਕੋਲੂ ਘੁੰਮਦਾ ਚਰਖਾ ਘੁੰਮਦਾ ਕੋਲੂ ਚਰਖਾ ਚੱਕੀ ਚੱਕੀ ਵੀ ਘੁੰਮਦੀ ਚੱਕੀ ਚੱਕ ਘੁਮਾਰ ਦਾ ਚੱਕ ਹੁੰਦਾ ਉਹਦੀ ਡੰਡਾ ਫਸਾ ਕੇ ਇੱਕ ਵਾਰੀ ਘੁਮਾ ਦਿੰਦਾ ਫਿਰ ਉਹ ਪੁੜ ਘੁੰਮਦਾ ਰਹਿੰਦਾ ਉਹਦੇ ਉੱਤੇ ਉਹ ਭਾਂਡੇ ਬਣਾਉਂਦਾ ਰਹਿੰਦਾ ਉਹ ਵੀ ਘੁੰਮਦਾ ਕੋਲੂ ਘੁੰਮਦਾ ਚਰਖਾ ਘੁੰਮਦਾ ਚੱਕੀ ਘੁੰਮਦੀ ਚੱਕ ਘੁੰਮਦਾ ਥਲ ਵਰੋਲੇ ਥਲਾਂ ਦੇ ਵਿੱਚ ਬਾਬਰੋਲੇ ਆਉਂਦੇ ਪਿੰਡੀ ਸਾਈ ਕਈ ਵਾਰੀ ਬਾਬਰੋਲੇ ਐਡੇ ਉੱਚੇ ਹੁੰਦੇ ਉਹ ਅੱਜ ਨੂੰ ਇੰਨੀ ਜ਼ੋਰ ਦੀ ਹਵਾ ਘੁੰਮਦੀ ਆ ਬੋਦੀ ਵਾਲਾ ਬਾਬਰੋਲਾ ਬਣ ਜਾਂਦਾ ਅਸੀਂ ਛੋਟੇ ਛੋਟੇ ਹੁੰਦੇ ਜੀ ਛਿੱਤਰ ਮਾਰਨੇ ਨੇ ਜੇ ਘਰੇ ਪੈਸੇ ਡਿੱਗਦੇ ਆ ਜੀ ਉਹ ਬਾਬਰੋਲਾ ਦੇ ਮਗਰ ਭੱਜਣਾ ਉਹ ਹਵਾ ਹੈ ਤਾਂ ਚੜੀ ਹੋਣੀ ਅਸੀਂ ਜਾ ਕੇ ਉੱਚੇ ਛਿੱਤਰ ਮਾਰਨੇ ਆ ਵੀ ਮਾਰੋ ਇਹ ਚ ਪੈਸੇ ਡਿੱਗਦੇ ਆ ਉਹਨੂੰ ਮਹਾਰਾਜ ਨਾ ਬਾਬ ਰੋਲਾ ਕਿਹਾ ਤੇ ਥਲ ਵਾਰੋਲੇ ਬਹੁਤ ਅਨੰਤ ਅੱਗੇ ਲਾਟੂ ਪਾਉਂਦਾ ਲਾਟੂ ਨੂੰ ਘੁਮਾ ਦਿਓ ਘੁੰਮਦਾ ਰਹਿੰਦਾ ਲਾਟੂ ਮਧਾਣੀ ਪਾਉਂਦੀ ਹੈ ਲਾਟੂ ਮਧਾਣੀਆਂ ਅੰਨ ਗਾਹ ਪਹਿਲਾਂ ਹਾਰਵੈਸਟ ਨਹੀਂ ਸੀ ਹੁੰਦੇ ਪਹਿਲਾਂ ਗਾਹ ਪਾਉਂਦੇ ਸੀ ਕਿ ਫਲੇ ਪਾਉਂਦੇ ਸੀ ਉਹ ਫਲਾ ਗੋਲ ਹੁੰਦਾ ਉਹਦੇ ਦੁਆਲੇ
ਪਿੱਛੇ ਫੜਾ ਪਾ ਕੇ ਤੇ ਉਹ ਕਣਕ ਦੀ ਨਾਲੀ ਭੰਨਦੇ ਸੀ ਤੇ ਫੇਰ ਉਹ ਚੋਂ ਕਣਕ ਕੱਢਦੇ ਸੀ। ਇਸ ਤਰ੍ਹਾਂ ਉਹਨੂੰ ਅੰਨ ਗਾਹ ਕਹਿੰਦੇ। ਉਹ ਪਾਉਂਦਾ ਪੰਖੀ ਪਾਉਂਦੀਆਂ ਲੈਣ ਨਾ ਸਾ, ਤੇ ਇਸ ਕਰਕੇ ਸਾਰੀ ਦੁਨੀਆਂ ਹੀ ਸੂਏ ਚਾੜ ਪਵਾਈਏ ਜਾਣਤ, ਤੇ ਨਾਨਕ ਪਾਉਂਦਿਆਂ ਗਣਤ ਨਾ ਅੰਗ। ਤੇ ਸਾਰੀ ਦੁਨੀਆਂ ਹੋਰ ਕਾਹਦੇ ਚ ਪਾਉਂਦੀ ਆ, ਬੰਧਨ ਚ ਬੰਧੀ ਪਈ ਉਹ ਪਾਉਰੀ ਨੇ। ਬੰਧਨ ਬੰਧ ਭਵਾਏ ਸੋਏ, ਪਿਆ ਕਿਰਤ ਨੱਚੇ ਸਭ ਕੋਏ, ਫਿਰ ਨੱਚੇ ਨੱਚੇ ਹੱਸੇ ਚਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਇਹਨਾਂ ਦਾ ਮਨ ਇਹ ਨੱਚ ਨੱਚ ਹੱਸਦੇ ਆ ਤੇ ਚੱਲੇ ਸੇ ਰੋਏ, ਕਿਉਂਕਿ ਸਾਰੀ ਜ਼ਿੰਦਗੀ ਇਹਨਾਂ ਦੀ ਮਨ ਚੱਲਿਆ ਰਹਿੰਦਾ ਹੈ। ਇੱਥੇ ਨਹੀਂ ਵੀ ਜਾਣ ਲੱਗੇ ਰੋਂਦੇ ਆ, ਇੱਥੇ ਚੱਲਣ ਮਨ ਦਾ ਹੈ। ਬੜਾ ਡੂੰਘਾ ਸਲੋਕ ਹੈ। ਨੱਚੇ ਨੱਚੇ ਹੱਸੇ, ਮਨ ਜਿਹੜਾ ਹੈ ਉਹ ਅੰਦਰ ਨੱਚ ਰਿਹਾ ਹੱਸ ਰਿਹਾ, ਤੇ ਨਾਲੇ ਉਹ ਚਲਾਏਮਾਨ ਹੈ ਚੱਲਦਾ ਰਹਿੰਦਾ, ਇਸ ਕਰਕੇ ਉਹ ਦੁਖੀ ਆ ਰੋਏ। ਉਡੇ ਉਡੇ ਉਡਨ, ਇੱਥੇ ਅਲਹਿਦਾ ਅੱਖਰ ਕਰ ਦਿੱਤਾ ਇਹ ਹੈ ਉੱਡਣ ਜਾਹੀ। ਉਹ ਹਮਨ ਹਮੇਸ਼ਾ ਹੀ ਉੱਡਦਾ ਰਹਿੰਦਾ, ਬਾਹਰ ਜਾਂਦਾ ਰਹਿੰਦਾ। ਉੱਡਣ ਜਾਹੀ ਸਿੱਧ ਨਾ ਹੋਏ, ਰਾਹੀ ਉੱਡਦਾ ਰਹਿੰਦਾ। ਇਹਨਾਂ ਦਾ ਅਕਸ਼ਰ ਤੋੜ ਕੇ ਉੱਡ ਐਦਾ ਅਲਹਿਦਾ ਕਰ ਦਿੱਤੇ, ਨਾ ਅਲਹਿਦਾ ਕਰ ਦਿੱਤਾ, ਬੜੀ ਸਖਤ ਗਲਤੀ ਹੈ। ਇੱਥੇ ਮਤਲਬ ਹੈ ਉੱਡਣ ਜਾਹੀ, ਵੀ ਮਨ ਉੱਡ ਉੱਡ ਕੇ ਬਾਹਰ ਜਾਂਦਾ ਹੈ, ਉੱਤੇ ਸਿੱਧ ਨਹੀਂ ਬਣ ਸਕਦਾ, ਕੋਈ ਅੰਦਰਲੀ ਕਲਾ ਨਹੀਂ ਵਰਤਦੀ। ਨੱਚ ਨੱਚ ਹੱਸੇ ਚਲੇ ਸੇ ਰੋਏ, ਉੱਡਣ ਜਾਹੀ ਸਿੱਧ ਨਾ ਹੋਏ। ਇਹ ਕੀ ਹੈ ਕੀ ਹੈ? ਨੱਚਣ ਕੁੱਦਣ ਮਨ ਕਾ ਚਾਓ, ਇਹ ਸਾਰਾ ਮਾਨੀ ਪੁਆੜੀ ਦੀ ਜੜ ਅੰਦਰ ਕੁਦਰਿਆ। ਮਹਾਰਾਜ ਕਹਿੰਦੇ ਨਾਨਕ ਜਿਨ ਮਨੇ ਭਾਉ, ਜਿਨ੍ਹਾਂ ਦੇ ਅੰਦਰ ਉਸ ਰੱਬ ਦਾ ਭਾਉ ਆ ਜਾਏ ਨਾ, ਉਹਦਾ ਭਾਉ ਕੀ ਹੈ ਉਹਦਾ ਅਸੀਂ ਸ਼ਬਦ ਲਾਂਗੇ ਤੇ ਐਨ ਕਲੀਅਰ ਹੋ ਜੀ ਤੇ ਨਾ ਮਨੇ ਭਾਉ, ਫਿਰ ਰੱਬ ਦੇ ਮਿਲਣ ਦਾ ਚਾਅ ਆਜੂਗਾ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਆ ਜਾਏਗਾ ਭਾਉ ਤੇਰਾ ਭਾਂਗ ਥੱਲੜੀ ਨਾਨਕ ਦਾ ਮਹੱਲੇ ਦਾ ਪਹਿਲੇ ਦਾ ਸ਼ਬਦ ਹੈ, ਜਿਸ ਤੋਂ ਪਹਿਲੇ ਦਿਨ ਮੈਨੂੰ ਦਾਸ ਨੂੰ ਚੋਟ ਵੱਜੀ ਵੀ ਇਹ ਜਿਹੜਾ ਭਾਉ ਦਾ ਲਫ਼ਜ਼ ਹੈ ਨਿਰਭਉ ਨਿਰੰਕਾਰ, ਜਿਹੜਾ ਪਹਿਲਾਂ ਸਰੂਪ ਰੱਬ ਦੇ ਚ ਆਇਆ ਵੀ ਅਕਾ ਸੱਤੇ ਨਾਮ ਕਰਤਾ ਪੁਰਖ ਨਿਰਭਉ, ਇਹਨਾਂ ਨਾਲ ਨਡਰ ਕੇ ਆ ਤੇ ਦਯਾਨੰਦ ਨਾਲ ਮਹਾਰਾਜ ਦੀ ਨਿੰਦਿਆ ਕੀਤੀ ਵੀ ਇਹ ਤੇ ਨਿਰਭੈ ਦੀ ਜਗ੍ਹਾ ਨਿਰਭਉ ਲਿਖ ਗਏ ਤੇ ਇਹਨਾਂ ਕੋਲ ਤਾਂ ਸੰਸਕ੍ਰਿਤ ਆਤੀ ਨਹੀਂ ਸੀ। ਤੋ ਪਿੱਛੇ ਵੀ ਅਸੀਂ ਦੱਸ ਚੁੱਕੇ ਹਾਂ ਵੀ ਇਹ ਨਿਰਭਉ ਦਾ ਮਤਲਬ ਹੈ ਨਹੀਂ ਪਾਉਣਾ। ਪਹਿਲੀ ਵਾਰੀ ਦਾਸ ਨੂੰ ਮਹਾਰਾਜ ਨਾ ਇੱਥੇ ਸੋਝੀ ਪਾਈ, ਜਦੋਂ ਮੈਂ ਸ਼ਬਦ ਕਿਹਾ ਪੜਿਆ ਤੇ ਉੱਥੇ ਇਹਨਾਂ ਨਾਲ ਭਾਉ ਦੇ ਲਫ਼ਜ਼ ਕੱਢ ਦਿੱਤਾ ਵੀ ਰੱਬ ਦੇ ਨਾਮ ਦਾ ਨਸ਼ਾ। ਵੀ ਉੱਥੇ ਡਰ ਕਿਉਂ ਨਹੀਂ ਕਰਦੇ? ਜੇ ਉੱਥੇ ਡਰ ਕਰਨ ਤੇ ਡਰਨਾ ਤੇ ਨਸ਼ਾ ਉਤਰ ਜਾਂਦਾ। ਕਿਸੇ ਦਾ ਨਸ਼ਾ ਚੜਿਆ ਹੋਏ ਨਾ ਤੇ ਕਹਿੰਦੇ ਮਾਰੋ ਦੇ ਚਾਰ ਛਿੱਤਰ ਜਿਹੜੇ ਦਾ ਨਸ਼ਾ ਲਾ। ਇਸ ਕਰਕੇ ਭਾਉ ਦਾ ਮਤਲਬ ਡਰ ਨਹੀਂ ਹੈ, ਭਾਉ ਦਾ ਮਤਲਬ ਹੈ ਚਾਹ, ਭਾਉ ਦਾ ਮਤਲਬ ਹੈ ਮਨ ਦਾ ਨਾ ਪਾਉਣਾ। ਤੋ ਮਹਾਰਾਜ ਨੇ ਸ਼ਬਦ ਦਿੱਤਾ ਇਸ ਭਾਉ ਦੇ ਉੱਤੇ ਭਾਉ ਤੇਰਾ ਭਾਂਗ, ਮੈਂ ਨੀ ਭੰਗ ਪੀਂਦਾ, ਮੈਂ ਤੇ ਤੇਰੇ ਨਾਮ ਦੇ ਨਸ਼ੇ ਚ ਹੀ ਰਹਿਣਾ। ਭਾਉ ਤੇਰਾ ਭਾਂਗ ਸ਼ਬਦ ਇੱਥੋਂ ਸ਼ੁਰੂ ਹੁੰਦਾ, ਇਹਨੇ ਰਹਾਉ ਚ ਜਾ ਕੇ ਸਮਾਉਣਾ, ਇਹਨੂੰ ਅਸੀਂ ਅਸਤਾਈ ਚ ਲਿਜਾਣਾ ਅੰਤਰੇ ਦੇ ਉੱਤੇ। ਇਸ ਕਰਕੇ ਰਹਾਉ ਨੂੰ ਅਸੀਂ ਅਸਤਾਈ ਬਣਾਵਾਂਗੇ। ਬੜਾ ਡੂੰਘਾ ਸ਼ਬਦ ਆ, ਜੇ ਜ਼ਰੂਰ ਕਲੀਅਰ ਕਰਨਾ ਹੈ। ਇਹਦੇ ਬੜੇ ਉਲਟੇ ਸਿੱਧੇ ਭਾਵ ਅਰਥ ਦੱਸੇ ਹੈ। ਇਹ ਉਹੀ ਹੈ ਨਿਰਭਉ ਨਿਰੰਕਾਰ ਸੱਚ ਨਾਮ, ਉਹਦੇ ਤੇ ਵਰਨਾ ਹੈ ਵੀ ਚੱਕ ਲਾਟੂ ਮਧਾਣੀਆਂ ਇਹ ਸਭ ਚੀਜ਼ਾਂ ਪਾਉਂਦੀਆਂ, ਇੱਕ ਨਾਮ ਨਹੀਂ ਪਾਉਂਦਾ, ਉਹ ਨਿਰੰਕਾਰ ਵਾਂਗੂ ਥੇਰ ਹੈ ਇੱਕ ਥਾਂ। ਇਸ ਕਰਕੇ ਇੱਥੇ ਮਹਾਰਾਜ ਨਾ ਕਿਹਾ ਵੀ ਮੈਂ ਜਿਹੜੀ ਭਾਂਗ ਦੀ ਭੰਗ ਹੈ ਨਾ, ਉਹ ਤੇ ਮੇਰਾ ਭਾਉ ਹੈ, ਚਾਪ ਹੈ ਮੇਰਾ, ਮੈਨੂੰ ਰੱਬ ਦੇ ਨਾਮ ਦਾ ਭੰਗ ਹੀ ਹੈ, ਤੇ ਖਲੜੀ ਮੇਰਾ ਚੀਤ। ਤੇ ਜਿਹੜੇ ਵਿੱਚ ਖਲੜੀ ਕਹਿੰਦੇ, ਜਿਹਦੇ ਚ ਭੰਗ ਚ ਗੁੱਥੀ ਹੁੰਦੀ ਹੈ ਇੱਕ ਗੁੱਥੀ, ਉਹਦੇ ਪਰਸ ਉਹਦੇ ਵਿੱਚ ਭੰਗ ਪਾਉਂਦੇ, ਉਹ ਜਿਹੜੀ ਗੁੱਥੀ ਹੈ ਜਿਹਦੇ ਵਿੱਚ ਭੰਗ ਪਾਈ ਦੀ ਆ ਉਹਨੂੰ ਖਲੜੀ ਕਿਹਾ। ਉਹ ਕਹਿੰਦਾ ਉਹ ਮੇਰਾ ਚਿੱਤ ਹੈ, ਮੈਂ ਅੰਦਰ ਹੀ ਮੇਰਾ ਜਿਹੜਾ ਚਿੱਤ ਹੈ ਉਹ ਮੇਰੀ ਗੁੱਥੀ ਬਣ ਜਾਂਦੀ ਭੰਗ ਪਾਉਣ ਵਾਲੀ, ਤੇ ਮੈਂ ਅੰਦਰ ਹੀ ਭੰਗ ਦੇ ਨਸ਼ੇ ਚ ਮਤਲਬ ਰੱਬ ਦੇ ਨਾਮ ਦੇ ਨਸ਼ੇ ਚ ਰਹਿਣਾ। ਭਾਉ ਤੇਰਾ ਭਾਂਗ ਮੇਰਾ ਚੀਤ। ਕੁਝ ਛੱਡ ਦਿੱਤਾ, ਕਿਸੇ ਨਾਲ ਮੇਰਾ ਮੋਹ ਨਹੀਂ, ਕੋਈ ਅਟੈਚਮੈਂਟ ਨਹੀਂ, ਮੈਂ ਅਤੀਤ ਹੋ ਗਿਆ ਤੇ ਮੈਂ ਦੀਵਾਨਾ, ਜਿਹੜਾ ਮੁਸਲਮਾਨਾਂ ਦੇ ਵਿੱਚ ਬਹੁਤ ਵੱਡਾ ਫਕੀਰ ਜੀ ਹੋ ਜਾਏ ਦੀਵਾਨਾ ਮਸਤਾਨਾ। ਤੋਂ ਮਹਾਰਾਜ ਕਹਿੰਦੇ ਮੈਂ ਦੀਵਾਨਾ ਪਿਆ ਅਤੀਤ ਤੇ ਕਰ ਕਾਸਾ, ਮੈਂ ਆਪਣੇ ਹੱਥਾਂ ਨੂੰ ਹੀ ਹੱਥ ਜੋੜ ਕੇ ਉਸ ਰੱਬ ਵਾਲੇ, ਉਹ ਜਿਹੜਾ ਠੂਠਾ ਜਿਹਾ ਹੁੰਦਾ ਕਾਸਾ ਮੰਗਣ ਵਾਲਾ, ਤੇ ਮੈਂ ਦਰਸ਼ਨ ਕੀ ਭੂਖ, ਮੈਂ ਉਹ ਪਿਆਲੇ ਚ ਕੀ ਮੰਗਦਾ, ਮੈਂ ਹੱਥ ਜੋੜ ਕੇ ਤੇ ਰੱਬ ਨੂੰ ਉਹਦੀ ਖੈਰ ਮੰਨਦਾ ਵੀ ਤੂੰ ਮੈਨੂੰ ਆਪਣੇ ਦਰਸ਼ਨ ਦੇ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰੇ ਮੰਗੂ ਨੀਤਾ ਨੀਤ, ਮੈਂ ਰੋਜ਼ ਹੀ ਸਵੇਰੇ ਉੱਠ ਕੇ ਨਾ ਨੀਤਾ ਨੀਤ ਨਿਯਮ ਨਾਲ ਉੱਠ ਕੇ ਬੰਦਗੀ ਕਰਦਾ ਹਾਂ, ਤੇ ਮੈਂ ਉਹਦੇ ਦਰ ਤੋਂ ਕੀ ਮੰਗਦਾ ਹੈ, ਉਹਦੇ ਦਰਸ਼ਨ ਮੰਗਦਾ ਹੈ। ਇਹ ਹੈ ਰਹਾਉ ਦੀਆਂ ਪਹਿਲੀਆਂ ਤੁਖਾਂ, ਇਹ ਭਾਉ
ਤੇਰਾ ਭਾਨ ਖੰਡਰੀ।
ਇੱਥੇ ਆਣ ਕੇ ਪ੍ਰੋਫੈਸਰ ਸਾਹਿਬ ਸੇ ਨੂੰ ਵੀ ਭਾਉ ਦੇ ਲਿਖਣਾ ਪੈ ਗਿਆ ਵੀ ਭਾਉ ਉਹਦੀ ਉਹਦਾ ਨਸ਼ਾ ਉਹਦਾ, ਇੱਥੇ ਕਿਉਂ ਨਹੀਂ ਕਰਦੇ ਡਰ, ਉੱਥੇ ਆਣ ਕੇ ਐਨ ਟੀਕਾ ਪੜ ਕੇ ਦੇਖੋ ਇਹਨਾਂ ਨੂੰ ਉਸ ਵੇਲੇ ਭਾਉ ਦਾ ਲਫ਼ਜ਼, ਕਿਉਂਕਿ ਗਾਂ ਭਾਂਗ ਹੈ ਉਹਦਾ ਨਸ਼ਾ, ਕਹਿੰਦੇ ਜੀ ਉੱਥੇ ਮਤਲਬ ਹੈ ਭਾਉ ਦਾ ਉਹਦਾ ਨਸ਼ਾ। ਆ ਦੋ ਮਰ ਮਹਾਰਾਜ ਦੇ ਦੋ ਮਤਲਬ ਹੋ ਗਏ ਅਰਥ, ਇਹ ਭਾਉ ਧੰਨ ਬਾਬਾ ਨਾਨਕ। ਦੇਖ ਕਿੱਡੇ ਉੱਚੇ ਵੈਣ ਹੈ ਤੇ ਅੱਗੇ ਰਹਾਉ ਦੀ ਤੁਕ ਆਈ ਕੀ ਤਉ
ਦਰਸ਼ਨ
ਸਮਾਏ। ਕਹਿੰਦੇ ਮੁਸਲਮਾਨ ਫਕੀਰ ਨਾ ਵਜਤ ਚ ਆ ਜਾਂਦੇ ਸੀ, ਉਹ ਹਾਲ ਖੇਡਣ ਲੱਗ ਪੈਂਦੇ ਸੀ, ਕਈ ਦਰਖਤਾਂ ਨਾਲ ਉਲਟੇ ਰੱਸੇ ਬੰਨ ਕੇ ਲਟਕ ਜਾਂਦੇ ਸੀ ਜਦੋਂ ਉਹਨਾਂ ਨੂੰ ਮਸਤੀ ਆਉਂਦੀ ਸੀ ਰੱਬ ਦੀ। ਉਹ ਕਹਿੰਦਾ ਮੈਂ ਨਹੀਂ ਕੁਛ ਹਿਲਦਾ ਹੁਲਦਾ ਕਿਉਂਕਿ ਨੱਚਿਆਂ ਟੱਪਿਆਂ ਭਗਤ ਨਾ ਹੋਈ। ਉਹ ਮਹਾਰਾਜ ਕਹਿੰਦੇ ਮੈਂ ਨਹੀਂ ਨੱਚਦਾ, ਮੈਂ ਕੀ ਹਾਂ, ਮੈਂ ਉਹਦੇ ਦਰਸ਼ਨ ਦੇ ਵਿੱਚ ਸਮਾਇਆ ਰਹਿੰਦਾ ਤੇ ਮੈਂ ਇਹੋ ਮੇਰੀ ਸਮਾਏ, ਇਹੋ ਮੈਨੂੰ ਹਾਲ ਚੜਦਾ ਹੈ। ਖਾਂ ਤੇ ਮੈਂ ਦਰੇ ਮੰਗਤ, ਮੈਂ ਤੇ ਉਹਦੇ ਦਰ ਦੇ ਉੱਤੇ ਜਾ ਕੇ ਤੇ ਮੰਗਣ ਡਿਆ ਚੀਜ਼ ਕੀ ਮੈਨੂੰ ਇਹ ਭਿਖਿਆ ਪਾ
ਤੋ
ਰਹੋ। ਫਕੀਰ ਹੁੰਦੇ ਸੀ ਉਹ ਗੁੱਥੀ ਚੋਂ ਭੰਗ ਕੱਢ ਕੇ ਭੰਗ ਦਾ ਮੁੱਠਾ ਮਾਰ ਲੈਣਾ ਔਰ ਫਿਰ ਉਹਦੀ ਵਜਤ ਚਾੜਨਾ, ਅਲੀ ਹੱਕ ਮਾਰ ਬੰਦਗੀ ਕਰਨੀ। ਮੈਂ ਆਪ ਦੇਖੇ ਹੈ, ਮੈਂ ਜਿਸ ਪਿੰਡ ਰਹਿੰਦਾ ਸੀ ਉਹਦੇ ਪਾਰਲੇ ਵੰਡੇ ਦਰਿਆ ਦੇ ਕੰਢੇ, ਉਹ ਕਿੜੀ ਪਠਾਣਾ ਦੀ ਹੈ, ਉਹਦੇ ਥੱਲੇ ਇੱਕ ਝਿੜੀ ਜੀ ਹੈ, ਉਹਦੇ ਥੱਲੇ ਮੁਸਲਮਾਨ ਫਕੀਰਾਂ ਨਾ ਲੱਤਾਂ ਨੂੰ ਰੱਸੀਆਂ ਬੰਨ ਕੇ ਉਲਟੇ ਲਟਕੇ ਤੇ ਹਾਲ ਚ ਵਜਦ ਕਰਨਾ, ਉਹਨੂੰ ਸਮਾਏ ਕਰਨਾ ਕਹਿੰਦੇ ਆ। ਮੁਸਲਮਾਨ ਫਕੀਰ ਜਿਹੜੇ ਸੀ ਇਹ ਨਾਲੇ ਭੰਗ ਦੀ ਮੁੱਠੀ ਗੁੱਥੀ ਚੋਂ ਕੱਢ ਕੇ ਮੂੰਹ ਚ ਮਾਰ ਲੈਣੀ, ਨਾਲੇ ਭੰਗ ਦੇ ਨਸ਼ੇ ਦੇ ਵਿੱਚੋਂ ਕਰਨਾ। ਉਹ ਮਹਾਰਾਜ ਕਹਿੰਦਾ ਵੀ ਉਹ ਮੈਂ ਭੰਗ ਨਹੀਂ ਪੀਂਦਾ, ਮੇਰਾ ਭੰਗ ਕੀ ਹੈ,
ਤੇਰਾ ਭੰਗ।
ਕਹਾਣੀ ਬਣਾਉਣ ਵਾਲਿਆਂ ਨੇ ਕਹਿਤਾ ਜੀ ਜਿਸ ਵੇਲੇ ਬਾਬਰ ਦੇ ਨਾਲ ਗਏ ਨਾ ਬਾਬਾ ਨਾਨਕ ਤੇ ਉਹਨੇ ਫਿਰ ਭੰਗ ਪੇਸ਼ ਕੀਤੀ ਕਹੀ ਲੈ ਨਾਨਕ ਤੂੰ ਫਕੀਰਾਂ ਵਾਲਾ ਭੰਗ ਕਿਉਂਕਿ ਉਹ ਭੰਗ ਖਾਂਦਾ ਸੀ ਮਹਾਰਾਜ ਨੇ ਕਿਹਾ ਮੈਂ ਨੀ ਇਹ ਭੰਗ ਖਾਂਦਾ ਮੈਂ ਉਹਨਾਂ ਨੇ ਫਿਰ ਆਹ ਸ਼ਬਦ ਗਾਇਆ ਉਹ ਫਿਰ ਉਹ ਬਾਬਰ ਬੜਾ ਖੁਸ਼ ਹੋਇਆ ਉਹ ਘੋੜੇ ਤੋਂ ਉਤਰ ਕੇ ਬਾਬੇ ਦੇ ਪੈਰੀ ਪੈ ਗਿਆ ਤੇ ਉਹ ਮਹਾਰਾਜ ਕਹਿਣ ਲੱਗੇ ਮਹਾਰਾਜ ਤੂੰ ਤੇ ਬੜਾ ਪਹੁੰਚੇ ਆ ਫਕੀਰ ਆ ਕੁਛ ਦਾਨ ਕਰ ਦੇ ਹਿਸਟਰੀ ਪੰਥ ਪ੍ਰਕਾਸ਼ ਚ ਲਿਖੇ ਆ ਵੀ ਮੁਸਲਮਾਨਾਂ ਨਾਲ ਸੱਤਾਂ ਪੁਸ਼ਤਾਂ ਤੱਕ ਕਿੱਦਾਂ ਰਾਜ ਕੀਤਾ ਉਹ ਬਾਬੇ ਨਾਲ ਫਿਰ ਉਹਦੀ ਭੰਗ ਦੀ ਗੁੱਥੀ ਲੈ ਕੇ ਨਾ ਉਹਦੇ ਚੋਂ ਸੱਤ ਮੁੱਠਾਂ ਦਿੱਤੀਆਂ ਜਾ ਤੇਰਾ ਸੱਤ ਪੁਸ਼ਤਾਂ ਤੱਕ ਰਾਜ ਹੋ ਗਿਆ ਭੰਗ ਦੇ ਬਦਲੇ ਮਹਾਰਾਜ ਨਾ ਉਹਨਾਂ ਨੂੰ ਸੱਤ ਪੁਸ਼ਤਾਂ ਬਖ ਦਿੱਤੀਆਂ ਇਹ ਆਹ ਦੇਖੋ ਭਾਂ ਜੇ ਭਾਂਗ ਦਾ ਅਰਥ ਕਰ ਲਈਏ ਇਹੋ ਜਿਹੇ ਇਹਨਾਂ ਨਾਲ ਕਹਾਣੀਆਂ ਬਣਾਉਣ ਵਾਲਿਆਂ ਨਾ ਉਹ ਗੰਦ ਖਿਲਾ ਰਹੇ ਆ ਨਾ ਉਹ ਸ਼ਬਦ ਉਹ ਮਹਾਰਾਜ ਨੇ ਜੀ ਆਹ ਸ਼ਬਦ ਪੜਿਆ ਸੀ ਪਾਉ ਤੇਰਾ ਲਾਈਨ ਹੈ ਕਈ ਕੇਸਰ ਭਈ ਕੇਸਰ ਐਡੀ ਕੀਮਤੀ ਚੀਜ਼ ਹੈ ਇਹ ਕਿੱਦਾਂ ਮਿਲੇ ਕਸ਼ਮੀਰ ਚ ਹੁੰਦਾ ਹੈ ਕੇਸਰ ਬੜੀ ਜ਼ਰੂਰੀ ਚੀਜ਼ ਹੈ ਬੜਾ ਮਹਿੰਗਾ ਹੁੰਦਾ ਮਹਾਰਾਜ ਕਹਿੰਦੇ ਕੇਸਰ ਕੁਸਮ ਦੇ ਫੁੱਲ ਫਿਰ ਮਿਰਗਮੇ ਮਿਰਗਮੇ ਕਹਿੰਦੇ ਆ ਹਿਰਨ ਦੀ ਧੁਨੀ ਚ ਕਸਤੂਰੀ ਹੁੰਦੀ ਹੈ ਉਹ ਐਡੀ ਮਹਿੰਗੀ ਚੀਜ਼ ਕਸਤੂਰੀ ਹਿਰਨ ਦੀ ਧੁਨੀ ਚ ਜਿਹੜੀ ਹੁੰਦੀ ਤੇ ਹਰਣਾ ਸੋਨਾ ਇਹਦੀਆਂ ਇਹਦੀਆਂ ਕੀਮਤੀ ਚੀਜ਼ਾਂ ਕਿੱਦਾਂ ਆਉਣ ਇਹਨਾਂ ਨੇ ਲਿਖਤਾ ਜੀ ਜੇ ਕੇਸਰ ਫੁੱਲ ਇਹ ਕਸਤੂਰੀ ਸਰੀਰ ਨੂੰ ਮਲਣੀ ਹੈ ਤੇ ਸਰਬ ਸਰੀਰੀ ਚੜ੍ਹਨਾ ਵੀ ਸਰੀਰ ਦੇ ਉੱਤੇ ਚੜਾਈਆਂ ਜਾਣ ਸਾਰੀਆਂ ਉਹ ਬਾਬਾ ਨਾਨਕ ਤੇ ਰੱਬ ਦੇ ਦਰਸ਼ਨ ਤੇ ਨਾਮ ਦੀ ਗੱਲ ਕਰ ਰਿਹਾ ਉਹ ਕਹਿ ਰਿਹਾ ਵੀ ਜੇ ਤੂੰ ਇਹ ਸਾਰੀਆਂ ਚੀਜ਼ਾਂ ਲੈਣੀਆਂ ਕੇਸਰ ਕੁਸਮ ਮਿਰਗਮੇ ਹਰਣਾ ਆ ਦੇਖੋ ਕਿੱਡਾ ਵਿਚਾਰ ਦਾ ਪਟਾਕਾ ਪੈਣਾ ਹੁਣ ਉਹ ਕਹਿੰਦੇ ਮੈਂ ਕਿਸ ਤਰ੍ਹਾਂ ਮੈਂ ਇਹ ਸਾਰੀਆਂ ਚੀਜ਼ਾਂ ਕਿੱਦਾਂ ਲੈਣਾ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪੱਤੇ ਪਾਵੜੀਆਂ ਚੜੀਏ ਮੈਂ ਅੰਦਰ ਅੰਦਰ ਸਰੀਰ ਦੇ ਚੜਦਾ ਹੈ ਤੇ ਉਹ ਮਹਾਰਾਜ ਨੇ ਐਨ ਤੁਕ ਲਿਖ ਦਿੱਤੀ ਸਰਬ ਸਰੀਰੀ ਸਰੀਰੀ ਤੀਜੀ ਨੇ ਕਲੀਅਰ ਕਰ ਦਿੱਤਾ ਮਨ ਚੜਿਆ ਦਸ ਮੈਂ ਦਸ ਮੈਂ ਇਸੇ ਕਰਕੇ ਪੁਰਾਤਨ ਸਿੰਘਾਂ ਨਾਲ ਅਰਦਾਸ ਚ ਠੋਕ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਇਹ ਚੀਜ਼ਾਂ ਕੇਸਰ ਕੁਸਮ ਸੁਣ ਮੰਗੇ ਮੇਰਾ ਕੀ ਹੈ ਮੈਂ ਅੰਦਰੋਂ ਹੀ ਅੰਦਰ ਨਾਮ ਜਪ ਕੇ ਚੜਦਾ ਹਾਂ ਫੇਰ ਉਹ ਕਹਿੰਦੇ ਚੰਦਨ ਭਗਤਾਂ ਜੋਤ ਅਨੇਹੀ ਕਹਿੰਦੇ ਮੈਂ ਜਿਸ ਵੇਲੇ ਅੰਦਰ ਚੜਦਾ ਮੇਰੇ ਅੰਦਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਚੰਦਨ ਵਰਗੀਆਂ ਚੀਜ਼ਾਂ ਵੀ ਅੰਦਰ ਆ ਜਾਂਦੀਆਂ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਪਰਮਲ ਕਹਿੰਦੇ ਆ ਆਲਾ ਬਾਸਮਤੀ ਦੇ ਚੌਲਾਂ ਨੂੰ ਜਿਨ੍ਹਾਂ ਚੋਂ ਖੁਸ਼ਬੋ ਆਵੇ ਪਰਮਲ ਜਿੱਥੇ ਲਫ਼ਜ਼ ਆ ਜਾਏ ਇਹ ਪੰਜਾਬੀ ਠੇਠ ਪਿੰਡਾਂ ਥਾਂ ਦਾ ਲਫ਼ਜ਼ ਹੈ ਆਮ ਨਹੀਂ ਸਮਝ ਆ ਸਕਦਾ ਪਰਮਲ ਮੈਨੇ ਆਲਾ ਬਾਸਮਤੀ ਦੇ ਚੌਲ ਜਿਨ੍ਹਾਂ ਚੋਂ ਖੁਸ਼ਬੋ ਦੂਰੋਂ ਹੀ ਆਵੇ ਉਹਨੂੰ ਪਰਮਲ ਕਹਿੰਦੇ ਮੈਂ ਕਹਿੰਦੇ ਮੈਂ ਚਲੋ ਅੰਦਰ ਹੀ ਅੰਦਰ ਸਰੀਰਾਂ ਦੀ ਚੜਦਾ ਤੇ ਮੇਰਾ ਕਹਿੰਦਾ ਹੁੰਦਾ ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਤਨ ਤੰਨਾ ਮੈਂ ਅੰਦਰ ਹੀ ਮੇਰੇ ਅੰਦੀ ਅੰਦਰ ਖੁਸ਼ਬੂਆਂ ਸਾਰੀਆਂ ਚੀਜ਼ ਆ ਜਾਂਦੀਆਂ ਪਰ ਮੈਂ ਜਦੋਂ ਸਰਬ ਸਰੀਰੀ ਚੜਦਾ ਫੇਰ ਕਹਿੰਦੇ ਆ ਮਹਾਰਾਜ ਇਹਨਾਂ ਨੇ ਲਿਖਿਆ ਜੀ ਘੇ ਪੱਟ ਭਾਂਡਾ ਕਹੇ ਨਾ ਕੋਈ ਵੀ ਜਿਹੜਾ ਰੇਸ਼ਮ ਤੇ ਘਿਓ ਹੈ ਨਾ ਇਹਨੂੰ ਕੋਈ ਭਾਂਡਦਾ ਨਹੀਂ ਹੈ ਨਿੰਦਦਾ ਨਹੀਂ ਉਹ ਨਹੀਂ ਪਿੰਡੀ ਥਾਈ ਜੇ ਘਿਓ ਰੱਖਣਾ ਹੁੰਦਾ ਸੀ ਤੇ ਉਹ ਚਾਟੀਆਂ ਚ ਰੱਖਦੇ ਸੀ ਹੁਣ ਵੀ ਪਿੰਡੀ ਥਾਈ ਘਿਓ ਦੀਆਂ ਚਾਟੀਆਂ ਹੁੰਦੀਆਂ ਕਿਉਂਕਿ ਉਹਨਾਂ ਨੂੰ ਚੂਹਾ ਨਹੀਂ ਲੱਗ ਸਕਦਾ ਕੁਛ ਨਹੀਂ ਚਾਟੀ ਦਾ ਮੂੰਹ ਬੰਦ ਕਰਨ ਦੇ ਜਿਹੜਾ ਘਿਓ ਹੁੰਦਾ ਨਾ ਬੜਾ ਕੀਮਤੀ ਹੁੰਦਾ ਉਹ ਬੀਬੀਆਂ ਚਾਟੀਆਂ ਘਿਓ ਨਾਲ ਭਰ ਲੈਂਦੀਆਂ ਮਿੱਟੀ ਦਾ ਜਿਹੜਾ ਭਾਂਡਾ ਹੁੰਦਾ ਤੇ ਜਿਹੜਾ ਰੇਸ਼ਮ ਹੁੰਦਾ ਪਹਿਲਾਂ ਸੰਦੂਕ ਚ ਨਹੀਂ ਸੀ ਹੁੰਦੇ ਪਹਿਲਾਂ ਰੇਸ਼ਮ ਦਾ ਲੀੜਾ ਜਾਂ ਸਾਰੀਆਂ ਚੀਜ਼ਾਂ ਜਾਂ ਘੱਗਰਾ ਇਹ ਭਾਂਡਿਆਂ ਚ ਪਾ ਦਿੰਦੇ ਸੀ ਮਿੱਟੀ ਦੇ ਭਾਂਡੇ ਹੁੰਦੇ ਸੀ ਉੱਤੋਂ ਢੱਕ ਦੇਣਾ ਤਾਂ ਕਿ ਚੂਹਾ ਨਾ ਕੋਈ ਛੇਕ ਨਾ ਲੱਗ ਜਾਏ ਤੇ ਉਹ ਜਿਹੜਾ ਰੇਸ਼ਮ ਤੇ ਘਿਓ ਇਹ ਭਾਂਡੇ ਚ ਪਾਇਆ ਜਾਂਦਾ ਸੀ ਮਹਾਰਾਜ ਕਹਿੰਦਾ ਜੇ ਤੂੰ ਇਸ ਭਾਂਡੇ ਦੇ ਵਿੱਚ ਅੰਦਰ ਘਿਓ ਤੇ ਰੇਸ਼ਮ ਪਾਉਣਾ ਹੈ ਨਾ ਤੂੰ ਨਾਮ ਨੂੰ ਕਹਿ ਨਾਮ ਨੂੰ ਜੇ ਤੂੰ ਕਹੇਗਾ ਤੇ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਤੋ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਘੇ ਪੱਟ ਭਾਂਡਾ ਤੂੰ ਆਪਣਾ ਜਿਹੜਾ ਭਾਂਡਾ ਹੈ ਨਾ ਇਹਦੇ ਚ ਰੇਸ਼ਮ ਤੇ ਜੇ ਘਿਓ ਪਾਉਣਾ ਤੇ ਇਹ ਨਾਮ ਨੂੰ ਤੇ ਕੋਈ ਕਹਿੰਦਾ ਨੀ ਇਸ ਕਰਕੇ ਅੰਦਰ ਰੇਸ਼ਮ ਨੀ ਹੁੰਦਾ ਇਹਨਾਂ ਨੇ ਕਹਿਤਾ ਜੀ ਵੀ ਰੇਸ਼ਮ ਤੇ ਘਿਓ ਨੂੰ ਕੋਈ ਭਾਂਡਦਾ ਨਹੀਂ ਹੈ ਨਿੰਦਦਾ ਨਹੀਂ ਹੈ ਉਹ ਭਾਂਡਾ ਸਾਫ ਲਫ਼ਜ਼ ਲਿਖੇ ਆ ਤੁਸੀਂ ਇਹਨੂੰ ਭੰਡ ਕਿੱਦਾਂ ਬਣਾ ਲੋਗੇ ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਹੋਵੇ ਵਿਆਹ ਭੰਡੋ ਭੰਡ ਤੇ ਔਰਤ ਨੂੰ ਕਿਹਾ ਔਰ ਉਹ ਨਿੰਦਣ ਦੀ ਜਗ੍ਹਾ ਹੁੰਦੀ ਸੀ ਪਹਿਲਾਂ ਬਾਹਮਣਾਂ ਦੇ ਵਿੱਚ ਤਾਂ ਉਹਨੂੰ ਭੰਡ ਕਿਹਾ ਭੰਡ ਮੈਨੇ ਨਿੰਦਣਾ ਇੱਥੇ ਤਾਂ ਸਾਫ਼ ਹੀ ਭਾਂਡਾ ਲਿਖੇ ਆ ਔਰ ਨਾਲੇ ਘਿਓ ਤੇ ਪੱਟ ਰੇਸ਼ਮ ਤੇ ਘਿਓ ਪਿੰਡੀ ਥਾਈ ਭਾਂਡੇ ਚ ਪਾਉਂਦੇ ਸੀ ਇਹਦਾ ਅਰਥ ਇਹ ਹੈ ਇਹ ਨਾਮ ਦੇ ਕਹਿਣ ਵਾਲਾ ਇਸ਼ਾਰਾ ਹੈ ਸੋ ਉਹ ਜੇ ਤੂੰ ਕਹੇਗਾ ਤੇਰੇ ਅੰਦਰ ਹੀ
ਪੱਟ ਭਾਂਡਾ
ਪਰ ਕਹੇ ਨਾ ਕਹੇ
ਕੇ ਪੱਟ ਭਾਂਡਾ ਕਹੇ ਨਾ ਕਹੇ
ਜਿਹੜਾ ਕੋਈ ਕਹਿ ਗਿਆ ਐਸਾ
ਭਗਤ ਵਰਨ ਮੈਂ
ਨਾਲ ਹੈ ਤੈਨੂੰ ਨਾਮ ਨੂੰ ਕਹਿਣਾ ਪੈਣਾ ਕੀ ਹੋ ਜਾਏਗੀ ਤੇਰੀ ਲਿਵ ਲੱਗ ਜਾਏਗੀ
ਤੇਰੇ ਨਾਮ ਰਹੇ ਲਿਵ ਲਾਏ ਤੇਰੇ ਨਾਮ ਰਹੇ ਲਿਵ ਲਾਏ
ਤੇਰੇ ਨਾਮ ਨਾਲੇ ਲਿਵ ਵੀ ਲੱਗੀ ਹੋਵੇ ਨਾਲੇ ਗਰੀਬੀ ਭਾਵ ਚ ਹੋਵੇ ਨਿਵੇ ਬੜਾ ਜ਼ਰੂਰੀ ਲਫ਼ਜ਼ ਹੈ ਵਿੱਚ ਗਰੀਬੀ ਜ਼ਰੂਰ ਹੋਵੇ
ਤੇਰੇ ਨਾਮੇ ਨਿਵੇ ਤੇਰੇ ਨਾਮੇ ਨਿਵੇ ਰਹੇ ਲਿਵ ਲਾਏ ਇਹ ਨਾਮੇ ਨਿਵੇ ਰਹੇ ਲਿਵ ਲਾਏ
ਉਹਨਾਂ ਨੂੰ ਉਸ ਦਰਗਾਹ ਦੇ ਵਿੱਚ ਫਿਰ ਭਿੱਖਿਆ ਮਿਲੇਗੀ ਜਿਹੜਾ ਕਿ ਨਾਮ ਨੱਪ ਜਪ ਕੇ ਨੀਂਦੇ ਵੀ ਰਹਿਣ ਨਾਲੇ ਲਿਵ ਦੀ ਅਵਸਥਾ ਹੋਜੂ
ਤੇ ਨਾਨਕ ਤੇ ਨਦਰੈ ਭਿੱਖਿਆ ਪਾਏ ਨਾਨਕ ਤੇ ਨਦਰੈ ਭਿੱਖਿਆ ਪਾਏ
ਕਿਉਂ ਮੈਂ ਤੇ ਰੋਜ਼ ਹੀ ਮੰਗਣ ਡਿਆ
ਮੈਂ ਦਰ ਮੰਗਾ ਤੋਂ ਮੰਗੂ ਭਿੱਖਿਆ ਪਾਏ
ਵਿਆਖਿਆ ਕਿੱਦਾਂ ਮਿਲੇਗੀ? ਤੇਰੇ ਨਾਮ ਮਿਲਵੇ
ਰਹੇ ਨਾਨਕ ਤਿੰਨ ਦਰ ਤੋਦਰ ਸੰਤੀ
ਸਰਵ ਸਰੀਰ ਹੀ ਚੜਨਾ ਸਰਵ ਸਰੀਰ ਹੀ ਚੜਨਾ ਸਰਵ ਸਰੀਰ ਹੀ ਚੜਨਾ ਸਰਵ ਸਰੀਰ ਹੀ ਚੜਨਾ ਇਹ ਚੜੀਏ ਹੋਏ ਅਸੀਂ ਚੜੀਏ ਹੋਏ ਅਸੀਂ ਲਗ ਲਗ ਡੇਰਾ ਏਕ ਨਾਮ ਜਗਦੀ ਇਸ ਰਾਹੇ ਪੰਤ ਪਾਵਣੀਆਂ ਚੜੀਏ ਹੋਏ ਅਸੀਂ ਇਹ ਸਰਵ ਸਰੀਰ ਹੀ ਚੜਨਾ ਸਰਵ ਸਰੀਰ ਹੀ ਚੜਨਾ ਇਹ ਪਟ ਪਾਂਡਾ ਕਹੇ ਨਾ ਕੋਈ ਇਹ ਪਟ ਪਾਂਡਾ ਕਹੇ ਕਹੋ ਚੱਲ ਗੁਰਸੇ ਸਾਚ ਸ਼ਬਦ ਮੈਨੂੰ ਸ਼ਬਦ ਬਿਨ ਮੁਕਤ ਬਿਨਾਂ ਕੋਈ ਸ਼ਬਦ ਗੁਰ ਪੀਰਾ ਗਹਿਰ ਗੰਭੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰ ਸ਼ਬਦ ਬਿਨ ਮੁਕਤ ਬਿਨਾਂ
ਸਿਮਰਿਆ ਕਾਰਨਾ ਨਿਧਿਆ ਵੈ ਧਾਏ ਸਾਥ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਣੀ ਹੋਏ ਸਾਰ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗਾ ਹੈ ਗੁਰ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫੁਰਮਾਇਆ ਕਿਉਂ ਇਹ ਤੂੰ ਬੋਲੋ ਹੱਟਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕੇ ਪਦ ਪਿਆਰੇ ਜੇ ਕੋ ਜਿਉ ਕਹੇ ਉਨ੍ਹਾਂ ਕੋ ਜਮ ਕੀ ਤਰਬ ਨ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਪ ਬੁਝਾਇਆ ਸਿਫਤੀ ਸੰਗ ਸੁਣਿਓ ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰ ਨਾਨਕ ਦੇਓ ਪੂਰੇ ਗੁਰ ਕੀ ਪੂਰੀ ਦੀਖਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਪ ਆਖੈ ਸਰਬ ਭਾਸ਼ਣ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਕੂਏ ਉਪਦੇਸਿਆ ਨਰਕ ਨਸਾਦ ਸੰਗ ਖਤਰੀ ਬ੍ਰਾਹਮਣ ਸੂਦ ਵੈਸ ਹੋ ਜਾਪੈ ਹਰ ਮੰਤਰ ਜਪੈਣੀ ਸਤਿਗੁਰ ਸਭਨਾ ਦਾ ਸਦਾ ਮਨਾਏਗਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੇਂ ਆਵ ਤੋਰੇ ਪਾਰੇ ਤੇਰੇ ਕਰ ਕੋਣ ਨਾਹੀ ਅੰਮ੍ਰਿਤ ਛਾਟ ਵਿਖ ਵਿਖ ਖਾਈ ਮਾਇਆ ਮੋ ਪਰਮ ਪੈ ਪੂਰੇ ਸੁਰਤ ਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਆ ਗੁਰ ਸੰਗਤ
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਇਉਂ ਆਤਮ ਰਾਮੇ ਲੀਨਾ ਹੀ ਮਾਰੂ ਮਹੱਲਾ ਪਹਿਲਾ ਜੈ ਦੇਖਾਂ ਤੈ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰੇ ਜੁਗਤੇ ਸਮਾਈ ਰਹੋ ਨਰਾਲ ਮਰਾਇਆ ਜੈ ਦੇਖਾਂ ਤੈ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰੇ ਜੁਗਤੇ ਸਮਾਈ ਰਹੋ ਨਰਾਲ ਮਰਾਇਆ ਜਗ ਤਿਸ ਕੀ ਛਾਇਆ ਜਗ ਤਿਸ ਕੀ ਛਾਇਆ ਪ੍ਰਭ ਕਿਰਪਾਲਾ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਤਿਸ ਉਪਤ ਖਪਤ ਕੁੱਲ ਜਾਤੀ ਉਹ ਅਜਰ ਅਜਰਾ ਵਰ ਮਨੇ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸਬਦੇ ਅਤ ਸੀਤਲ ਸਹਿਜ ਪਾਏ ਲਿਵਲਾਇਆ ਤ੍ਰੈ ਤ੍ਰੈ ਵਰਤਾਏ ਚੌਥੇ ਘਰੇ ਵਾਸਾ ਕਾਲ ਬਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰੇ ਅਨਹਦ ਸਬਦੇ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤੇ ਹਰ ਗੁਰ ਪ੍ਰਸਾਦੀ ਪਾਇਆ तू अंतर जामी जिया सब तेरे तू दाता हम सेवक तेरे अमृत नाम कृपा कर दीजै गुरे गुरे ज्ञान रतन दीप आया पंच तत् मिल ए तन किया आत्म राम पाए सुख थिया कर्म करतूत अमृत फल लागा हर नाम रतन मने पाया ना तिस भूख प्यास मन मान्या सर्व नरंजन घट घट जान्या अमृत रस राता केवल बैरागी गुरमत पाए सुभाया अध्यात्म कर्म करे दिन राती निर्मल ज्योत निरंतरे जाती शबद रसाल रसन रस रसना बेण रसाल वजाया बेण रसाल वजावे सोई जाकी तेरे पवन सोजी होई नानक बूजो ए बिद गुरमते हर राम नाम लिव लाया ऐसे जन विरले संसारे गुर शब्द विचारे रहे नरारे आप तरे संगत कुल तारे तिन सफल जन्म जगे आया घर दर मंदर जाने सोई जिस पूरे गुरते सोजी होई काया गढ़ महल महली प्रभ साचा सच साचा तख्त रिचाया चतुर्द सहार दीवे दोए साखी सेवक पंच नाही बेख काकी अंतर वस्तानूप निर्मोलक गुरे मिल है हार धन पाया तख्त बहे तख्ते की लायक पंच समाए गुरमत पायक आज युगादी है भी होसी सहसा भरम चुकाया तख्त सलाम होवे दिन राती ए साच वडाई गुरमते लिव जाती नानक राम जपो तार तारी हर अंत सखाई पाया नानक राम जपो तार तारी हर अंत सखाई पाया वाहिगुरु जी का खालसा वाहिगुरु जी की फतेह। परमेश्वर का धान पन्ना 1136 पैरों महला पंजमा वर्त न रहूं
जो रखे निदान
माह रमदान
रहो
लम्बह रमदान किस से जो रखे
Thank you.
ਖਸਮ ਪਛਾਨਾ
ਗੱਲ ਹੋਈ ਉਤੇ ਹੈਡਿੰਗ ਹੈ ਪੈਰੋਂ ਮਹੱਲਾ ਪੰਜਵਾਂ ਥੱਲੇ ਨਾਨਕ ਦੀ ਛਾਪ ਨੀ ਥੱਲੇ ਕਹੋ ਕਬੀਰ ਹੈ ਕੈਸਾ ਉਤਪੁੱਤ ਸ਼ਬਦ ਹੈ ਖੋਜੀਆਂ ਲਈ ਹੈਰਾਨਗੀ ਦੀ ਗੱਲ ਉਤੇ ਪੈਰੋਂ ਮਹੱਲਾ ਪੰਜਵਾਂ ਅੱਗੇ ਪਿੱਛੇ ਉਠਤ ਸੁਖੀਆ ਬੈਠਤ ਸੁਖੀਆ ਉਹ ਵੀ ਮਹੱਲੇ ਪੰਜਵੇਂ ਦਾ ਸ਼ਬਦ ਹੈ ਦੂਸਰਾ ਕਰਿਓ ਸ਼ਿਕਾਰ ਸੰਤ ਸੰਗ ਲੈ ਚੜਿਓ ਸ਼ਿਕਾਰ ਉਹ ਵੀ ਮਹੱਲੇ ਪੰਜਵੇਂ ਦਾ ਸ਼ਬਦ ਹੈ ਇਹ ਵਿੱਚ ਕਹੋ ਕਬੀਰ ਕਿਉਂ ਆਇਆ ਇਹੋ ਚੀਜ਼ ਹੈ ਗੁਰੂ ਮਹਾਰਾਜ ਬਾਣੀ ਚ ਨਿਸ਼ਾਨੀ ਛੱਡ ਰਹੇ ਨੇ ਵੀ ਪੈਰੋਂ ਮਹੱਲਾ ਪੰਜਵਾਂ ਮਹੱਲਾ ਪੰਜਵਾਂ ਤੇ ਕਬੀਰ ਜੀ ਇਕੱਠੇ ਸ਼ਬਦ ਕਹਿ ਰਹੇ ਨੇ ਕਰਮਖੰਡ ਚ ਬੈਠੇ ਹੈ ਔਰ ਕਬੀਰ ਜੀ ਉਹ ਐਡੇ ਵੱਡੇ ਭਗਤ ਹੋ ਜੋ ਸਾਰੀ ਬਾਣੀ ਚ ਸਭ ਤੋਂ ਪਹਿਲਾਂ ਉਹਨਾਂ ਦੀ ਬਾਣੀ ਆਉਂਦੀ ਕਬੀਰ ਜੀ ਉਹਦੀ ਔਰ ਉਹਦੇ ਨਾਲ ਰਲ ਕੇ ਸ਼ਬਦ ਪੜ ਰਹੇ ਨੇ ਉੱਤੇ ਭੈਰੋਂ ਮਹੱਲਾ ਪੰਜਵਾਂ ਬਾਣੀ ਵੀ ਨਹੀਂ ਭਗਤਾਂ ਦੀ ਵਿੱਚ ਬਾਣੀ ਵੀ ਭੈਰੋਂ ਮਹੱਲੇ ਪੰਜਵੇਂ ਘਰ ਪਹਿਲੇ ਚ ਹੈ ਸਾਰੀ ਇਹਦੇ ਚ ਕਹੋ ਕਬੀਰ ਆ ਜਾਣਾ ਇਹੋ ਹੀ ਨਿਸ਼ਾਨੀ ਹੈ ਵੀ ਸਾਰੇ ਭਗਤਾਂ ਦੀ ਬਾਣੀ ਹੀ ਇਹ ਸਾਰੇ ਹੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹ ਸ਼ਬਦ ਖੁੱਟ ਬਾਬੇ ਨਾਨਕ ਰੂਪ ਨੂੰ ਸਾਰਿਆਂ ਨੇ ਹੀ ਦੀਖਿਆ ਲੈ ਕੇ ਸਾਰੇ ਹੀ ਗੁਰੂ ਨਾਨਕ ਦੇ ਸਿੱਖ ਬਣ ਕੇ ਫੇਰ ਉਹਨਾਂ ਦੀ ਇਹ ਬਾਣੀ ਔਰ ਸਾਰਿਆਂ ਨਾ ਹੀ ਗੁਰਮੁਖੀ ਲਿਪੀ ਚ ਸ਼ਬਦ ਲਿਖੇ ਔਰ ਹਾਜ਼ਰ ਕੀਤੇ ਪੇਸ਼ ਕੀਤੇ ਔਰ ਇਸ ਭੀੜ ਚ ਆਏ ਸਾਰੇ ਸ਼ਬਦ ਕਿਹੜੇ ਵੇਲੇ ਆਏ ਕਿੱਦਾਂ ਆਏ ਇਹ ਸਤਿਗੁਰ ਕੀ ਮਹਿਮਾ ਸਤਿਗੁਰ ਜਿਹਾ ਇਹ ਐਡੀ ਵੱਡੀ ਇੱਕ ਭੇਦ ਵਾਲੀ ਚੀਜ਼ ਹੈ ਪਰ ਨਿਸ਼ਾਨੀਆਂ ਛੱਡ ਗਏ ਨੇ ਵੀ ਸ਼ਬਦ ਹੋਵੇ ਗੋ ਭੈਰੋਂ ਮਹੱਲੇ ਪੰਜਵੇਂ ਦਾ ਤੇ ਥੱਲੇ ਨਾਨਕ ਦੀ ਛਾਪ ਨਾ ਹੋਵੇ ਤੇ ਹੋਵੇ ਕਹੋ ਕਬੀਰ ਇਹੋ ਕੀ ਬਾਬੇ ਨਾਨਕ ਤੋਂ ਬਗੈਰ ਹੋਰ ਕੋਈ ਗੁਰਪੀਰ ਨਹੀਂ ਹੈ ਕਲ ਯੁਗ ਉਹਦਾ ਪਹਿਰਾ ਹੈ ਇੱਥੇ ਕਬੀਰ ਜੀ ਸਾਫ਼ ਕਹਿ ਰਹੇ ਨੇ ਕਿ ਮੈਨੂੰ ਗੁਰਪੀਰ ਕਿਹੜਾ ਮਿਲਿਆ ਰਾਮਾਨੰਦ ਸਵਾਮੀ ਨਹੀਂ ਜਿਹਦੇ ਲਈ ਭਾਈ ਗੁਰਦਾਸ ਨੇ ਲਿਖ ਦਿੱਤਾ ਹੋਏ ਬਿਰਖ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ ਅੱਗੋਂ ਹੁੰਦੀ ਜਾਏ ਕੇ ਲੰਮਾ ਪਿਆ ਕਬੀਰ ਤਥਾਈ ਤੇ ਉਹਨੇ ਫਿਰ ਰਾਮਾਨੰਦ ਨੇ ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ ਤੇ ਜਿਉਂ ਲੋਹਾ ਮਤਲਬ ਜੋ ਉਹਨੂੰ ਲਿਖਿਆ ਰਾਮਾਨੰਦ ਨੂੰ ਵੀ ਜਿਸ ਵੇਲੇ ਉਹਨੇ ਪੈਰ ਨਾਲ ਠਾਲ ਕੇ ਕਿਹਾ ਉਠ ਰਾਮ ਕੇ ਰਾਮ ਬੋਲ ਤੇ ਉਹਨੂੰ ਗੁਰਮੰਤਰ ਦਿੱਤਾ ਕਿਉਂਕਿ ਰਾਮਾਨੰਦ ਸ਼ੂਦਰਾਂ ਨੂੰ ਗੁਰਮੰਤਰ ਨਹੀਂ ਸੀ ਦਿੰਦਾ ਦੀਵੀਂ ਜਾਤ ਨੂੰ ਇਹ ਕਬੀਰ ਨਾਲ ਸੋਚਿਆ ਪੌੜੀਆਂ ਤੇ ਅੱਗੇ ਬਨਾਰਸ ਦੀਆਂ ਤੇ ਜਾ ਕੇ ਸਵੇਰੇ ਸਵੇਰੇ ਉਹ ਨਹਾਉਣ ਜਾਂਦਾ ਹੁੰਦਾ ਸੀ ਬਾਹਮਣ ਵਾਲੇ ਕੰਮ ਕਰਦਾ ਸੀ ਪਹਿਲਾਂ ਪਿੱਛੋਂ ਫਿਰ ਗੁਰੂ ਨਾਨਕ ਦਾ ਸਿੱਖ ਬਣਿਆ ਤੇ ਤਾਂ ਜਾ ਕੇ ਉਹਨੇ ਸ਼ਬਦ ਉਚਾਰਿਆ ਤਤ ਜਾਈਏ ਰੇ ਘਰੇ ਲਾਗੋ ਰੰਗ ਰਾਮਾਨੰਦ ਨਾ ਤੇ ਉਹਦੇ ਵਿੱਚ ਫਿਰ ਲਿਖ ਦਿੱਤਾ ਅਖੀਰ ਤੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਆ ਗਿਆ ਸ਼ਬਦ ਦੇ ਟੇਟੇ ਫਿਰ ਉਹ ਰਾਮਾਨੰਦ ਬਾਅਦ ਚ ਆਇਆ ਪਰ ਪਹਿਲਾਂ ਉਹਦੇ ਬਾਬਤੇ ਮਸ਼ਹੂਰ ਸੀ ਉਹ ਕਿਸੇ ਨੂੰ ਮੰਤਰ ਨਹੀਂ ਸੀ ਦਿੰਦਾ ਸ਼ੂਦਰ ਨੂੰ ਇਹ ਕਬੀਰ ਅੱਗੇ ਹੀ ਪੌੜੀਆਂ ਤੇ ਜਾ ਕੇ ਪਿਆ ਜਿਸ ਵੇਲੇ ਉਹਨੂੰ ਠੋਕਰ ਲੱਗੀ ਉੱਤਰ ਲੱਗਾ ਪੌੜੀਆਂ ਤੇ ਉਹ ਕਬੀਰ ਸਿਆਣਾ ਕਹਿੰਦਾ ਅੱਛਾ ਇਹ ਇਦਾਂ ਨਹੀਂ ਦਿੰਦਾ ਨੀਵੀਂ ਜਾਤ ਨੂੰ ਤੇ ਮੈਂ ਅੱਗੇ ਪੈ ਜਾਣਾ ਇਹਦੇ ਪੈਰ ਤੇ ਲੱਗੂਗਾ ਨਾ ਉਹਨੇ ਉੱਠ ਕੇ ਕਿਹਾ ਉਠ ਰਾਮ ਕੇ ਰਾਮ ਬੋਲ ਉਸ ਵੇਲੇ ਗੁਰਮੰਤਰ ਲੈ ਕੇ ਜਾ ਕੇ ਕਮਾਈ ਕਰਨ ਲੱਗ ਪਿਆ ਪਰ ਉਹ ਪਹਿਲਾ ਗੁਰੂ ਸੀ ਉਹਦਾ ਬਾਅਦ ਚ ਆ ਬਾਣੀ ਦਾ ਸਾਬਤ ਕਰਦੀ ਹੈ ਵੀ ਉਹਦਾ ਬਾਅਦ ਚ ਜਿਹੜਾ ਗੁਰੂ ਤਾਰਿਆ ਉਹ ਗੁਰੂ ਨਾਨਕ ਹੀ ਸੀ ਕਿਉਂਕਿ ਉਹ ਸਾਰੀ ਕਬੀਰ ਜੀ ਉਹ ਬੁੱਢੇ ਹੋ ਗਏ ਸੀ ਤੇ ਮਹਾਰਾਜ ਚੜ੍ਹਦੀ ਜਵਾਨੀ ਚ ਸੀ ਹਲੀ ਬਾਬਾ ਨਾਨਕ ਇਸ ਕਰਕੇ ਉਹਨਾਂ ਦਾ ਮੇਲ ਹੋਇਆ ਹੈ ਤੇ ਉਹ ਸਾਰਾ ਕੁਝ ਸ਼ਬਦਾਂ ਜੀ ਵਿੱਚ ਜੈਸੀ ਕਾਂਸੀ ਤੈਸਾ ਮਗਹਰ ਮਗਹਰ ਦੇ ਦੇਸ਼ ਦੇ ਵਿੱਚ ਜਾ ਕੇ ਦੋਨੋਂ ਮਿਲੇ ਹਨ ਉੱਥੇ ਜਾ ਕੇ ਦੀਖਿਅਤ ਲਈ ਹੈ ਤੇ ਦੀਖਿਆ ਲਈ ਇਸ ਕਰਕੇ ਲੇਕਿਨ ਰਾਮਾਨੰਦ ਜੀ ਭਾਈ ਗੁਰਦਾਸ ਲਿਖਦਾ ਪੂਰੇ ਸਤਿਗੁਰ ਕੀ ਵਡਿਆਈ ਕਰ ਲੋ ਅਸੀਂ ਇੰਨੀਆਂ ਟੇਪਾਂ ਪੂਰੇ ਸਤਿਗੁਰੂ ਤੇ ਕੱਢਦੇ ਆ ਰਹੇ ਹਾਂ ਰਾਮਾਨੰਦ ਵਾਰ ਪੜ ਕੇ ਦੇਖ ਲੋ ਭਾਈ ਗੁਰਦਾਸ ਉਹਨੂੰ ਪੂਰਾ ਸਤਿਗੁਰੂ ਕਹਿ ਰਿਹਾ ਉਧਰ ਗੁਰਮੰਤਰ ਵਾਹਿਗੁਰੂ ਮੰਤਰ ਦੇ ਉੱਤੇ ਉਹਨੇ ਮਿੱਟੀ ਪਲੀਤ ਕੀਤੀ ਹੈ ਉਸ ਵਾਰ ਦੇ ਵਿੱਚ ਭਈ ਉਹ ਜਿਸ ਤਰ੍ਹਾਂ ਵੀ ਕਹਾ ਕ੍ਰਿਸ਼ਨ ਦੁਆਪਰ ਚ ਸੀ ਜਾਂ ਤ੍ਰੇਤੇ ਚੋ ਰਾਮ ਉਹ ਰਾਮ ਮੰਤਰ ਫਿਰ ਉਹਨੂੰ ਚਾਰਾਂ ਨੂੰ ਜੋੜ ਕੇ ਵਾਹਿਗੁਰੂ ਮੰਤਰ ਉਹ ਪਿੱਛੇ ਟੇਪਾਂ ਚ ਅਸੀਂ ਕਲੀਅਰ ਕਰ ਆਏ ਹਾਂ ਅੱਜ ਅਸੀਂ ਉਹ ਇੱਥੇ ਇਸ ਬਾਣੀ ਦੇ ਹਿਸਾਬ ਨਾਲ ਕਲੀਅਰ ਕਰਨਾ ਉਹ ਕਿਸ ਤਰ੍ਹਾਂ ਰਾਮਾਨੰਦ ਨੂੰ ਪੂਰਾ ਸਤਿਗੁਰੂ ਲਿਖ ਸਕਦਾ ਅਖੀਰ ਤੇ ਲਿਖ ਦਿੱਤਾ ਉਹਨੇ ਵਾਰ ਚ ਪੂਰੇ ਸਤਿਗੁਰ ਕੀ ਵਡਿਆਈ ਉਹ ਜੇ ਪੂਰਾ ਸਤਿਗੁਰੂ ਹੋਏ ਤੇ ਫਿਰ ਬਾਬੇ ਨਾਨਕ ਦੀ ਕੀ ਪੋਜੀਸ਼ਨ ਰਹਿ ਗਈ ਉਹ ਜਿਹਨੇ ਸ਼ਬਦ ਆ ਰਾਮਾਨੰਦ ਉਹ ਆਣ ਕੇ ਸਤਿਗੁਰੂ ਦਾ ਸਿੱਖ ਬਣ ਕੇ ਤੇ ਸ਼ਬਦ ਦੇ ਰਿਹਾ ਗ੍ਰੰਥ ਦੇ ਵਿੱਚ ਔਰ ਪੰਜਾਬੀ ਸਿੱਖ ਰਿਹਾ ਲਿਪੀ ਔਰ ਨਾਲ ਸ਼ਬਦ ਦੇ ਰਿਹਾ ਉਹ ਹੀ ਇੱਥੇ ਉਹ ਜਿਹੜਾ ਕਬੀਰ ਦਾ ਗੁਰੂ ਬਣਦਾ ਇੱਥੇ ਕਬੀਰ ਕਹਿੰਦਾ ਵੀ ਤਾਹ ਕਬੀਰ ਇਹੋ ਕੀਆ ਕਰਦਾ ਬਗੈਰ ਗੁਰ ਪੀੜ ਤੋਂ ਕੋਈ ਤਰਿਆ ਨਹੀਂ ਆਸ਼ੇ ਤਾਂ
ਗੁਰ ਪੀਰ ਮਿਲੇ ਖੁਦ ਖਸਮ ਪਛਾ